अंगद गुरु अमरदास पद बंद रामदास अर्जन गुरु बार श्री हर गोविंद हर राय हर कृष्ण गुर तेग बहादुर चंद दसवें गोविंद सिंह गुर नमो चरण अरविंद जिसमें है अमृत ज्ञान है माणिक भगत विराग गुरु ग्रंथ साहिब उद्धत बंदों कर अनुराग श्री गुरु शब्द कमाए जिन जीते पंच विकार तिन संतन को बंदना सिर चरणन पर तार एकंकारा सतगुरु तेह प्रसाद सच होए वाहे गुरु जी की फतेह विघन विनाशन सोए वाहे गुरु जी की फतेह विघन विनाशन सोए
सतनाम श्री वाहे गुरु साहिब जी सुन पंडित ते गुरु परवीन हंकार को उत्तर दीन तप आदिक मख कर बेकर्म ए तो तीन जुगन को धर्म सुन पंडित ते गुरु परवीन
वाहे गुरु जी का खालसा वाहेगुरु जी की फतेह साहिब आलम ज्ञान स्वरूप चवर छतर तखत दे मालिक जुग जुग अटल धन धन आदि सतगुरु श्री गुरु ग्रंथ साहिब महाराज जिया दी अपार बख्शिश हो रही है। संध्या समय दे सज रहे सुंदर दीवाना अंदर वडभागी सिख संगता ने हाजरी भरदिया होया सतगुरां दी अमृतमयी बाणी दा नितनेम सोदर श्री रहरास साहिब जीयां दा पाठ अते तुरकी बाणी दा निरोल हर जस कीर्तन गुरु घर दे कीर्तनियां दी रसना तों सरवण कीता है। उपरंत सुन साखी मन जप प्यार दे महावाक अनुसार सतगुरु पातशाह जीयां दे पावन पवित्र जीवन दी ਲੜੀਵਾਰ ਕਥਾ ਵਿਚਾਰ ਸਰਵਣ ਕਰਨ ਲਈ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦੇ ਸਨਮੁੱਖ ਸੰਗਤ ਰੂਪ ਵਿੱਚ ਜੁੜ ਬੈਠੇ ਹਾਂ। ਸੇਵਾ ਦੀ ਮੂਰਤ ਗਿਆਨ ਘਨ ਸਤਿਗੁਰੂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਜੀਵਨ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਆਪਾਂ ਕ੍ਰਮ ਕ੍ਰਮ ਅਨੁਸਾਰ ਸਰਵਣ ਕਰ ਰਹੇ ਹਾਂ। ਇਸ ਚੱਲ ਰਹੇ ਪ੍ਰਸੰਗ ਦੌਰਾਨ ਆਪਾਂ ਨੇ ਸਰਵਣ ਕੀਤਾ ਹੈ ਕਿ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਜੀਆਂ ਦੀ ਪਾਵਨ ਧਰਤੀ 'ਤੇ ਵਿਰਾਜਮਾਨ ਹਨ। ਅਨੇਕਾਂ ਸਿੱਖ ਸੰਗਤਾਂ ਨੂੰ, ਅਭਿਲਾਸ਼ੀ ਜਗਿਆਸੂਆਂ ਨੂੰ ਸੰਸਾਰਕ ਔਰ ਅਧਿਆਤਮਕ ਬਖਸ਼ਿਸ਼ਾਂ ਦੇ ਕੇ ਨਿਹਾਲ ਕਰ ਰਹੇ ਨੇ। ਸਤਿਗੁਰਾਂ ਦੀ ਮਹਿਮਾ ਦੇਸ਼ਾਂ ਵਿਦੇਸ਼ਾਂ ਵਿੱਚ ਫੈਲ ਰਹੀ ਹੈ। ਸਤਿਗੁਰਾਂ ਦੀ ਇਸ ਮਹਾਨ ਉਸਤਤ ਨੂੰ ਸੁਣ ਕੇ ਇੱਕ ਵਿੱਦਿਆ ਅਭਿਮਾਨੀ, ਵਿੱਦਿਆ ਦਾ ਹੰਕਾਰ ਕਰਨ ਵਾਲਾ ਔਰ ਵਿਸ਼ੇਸ਼ ਤੌਰ 'ਤੇ ਨਿਆਂਈ ਸ਼ਾਸਤਰ ਦਾ ਮਹਾਨ ਪੰਡਿਤ ਜਿਸ ਦਾ ਨਾਮ ਬੇਣੀ ਹੈ, ਇਹ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਆਇਆ ਔਰ ਮਨ ਦੇ ਵਿੱਚ ਖਿਆਲ ਹੈ ਕਿ ਗੁਰੂ ਅਮਰਦਾਸ ਜੀ ਬੜੇ ਸਾਦੇ ਜਿਹੇ ਦਿਸ ਰਹੇ ਨੇ ਔਰ ਬੜੇ ਬਜ਼ੁਰਗ ਨੇ, ਬੜਾ ਸਾਦਗੀ ਵਾਲਾ ਇਹਨਾਂ ਦਾ ਲਿਬਾਸ ਹੈ ਔਰ ਬੜੇ ਸਰਲ ਜਿਹੇ ਸ਼ਬਦ ਬੋਲਦੇ ਨੇ। ਇਸਨੂੰ ਇਉਂ ਲੱਗਾ ਹੈ ਕਿ ਗੁਰੂ ਜੀ ਦੇ ਪਾਸ ਕੋਈ ਸ਼ਾਸਤਰਾਂ ਦਾ, ਕੋਈ ਇਸ ਤਰ੍ਹਾਂ ਦਾ ਡੂੰਘਾ ਗਿਆਨ ਨਹੀਂ ਹੈ, ਪਰ ਉਹ ਸਤਿਗੁਰੂ ਦੀ ਮਹਿਮਾ ਨੂੰ, ਸਤਿਗੁਰੂ ਦੇ ਸਰੂਪ ਨੂੰ ਅਸਲ ਵਿੱਚ ਜਾਣਦਾ ਨਹੀਂ। ਜਿਸ ਤਰ੍ਹਾਂ ਬ੍ਰਹਮ ਗਿਆਨੀ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਸਮਰੱਥ ਗੁਰੂ ਦੀ ਸਮਰਥਾ ਦਾ ਇਸਨੂੰ ਗਿਆਨ ਨਹੀਂ ਹੈ। ਕੇਵਲ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਖੁਸ਼ਕ ਗਿਆਨ ਇਸਨੇ ਜ਼ਰੂਰ ਇਕੱਠਾ ਕਰ ਲਿਆ, ਜਿਸ ਨੂੰ ਸਤਿਗੁਰਾਂ ਨੇ ਪਵਿੱਤਰ ਬਾਣੀ ਵਿੱਚ ਚੁੰਚ ਗਿਆਨੀ ਵੀ ਕਿਹਾ। ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੀ ਸੰਗਤ ਵਿੱਚ ਆ ਕੇ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੂੰ ਕਹਿਣ ਲੱਗਾ ਕਿ ਗੁਰੂ ਜੀ, ਜੋ ਸ਼ਾਸਤਰ ਦਾ ਗਿਆਨ ਹੈ, ਸ਼ਾਸਤਰ ਦਾ ਸਿਧਾਂਤ ਹੈ, ਜਪ ਕਰਨਾ, ਤਪ ਕਰਨਾ, ਵਰਤ ਰੱਖਣੇ, ਤੀਰਥ ਇਸ਼ਨਾਨ ਕਰਨੇ ਇਤਿਆਦਿਕ ਯੱਗ ਆਦਿਕ ਜੋ ਕਰਮ ਨੇ, ਕਿਉਂਕਿ ਵੇਦਾਂ ਦਾ ਜਿਹੜਾ ਮੁੱਖ ਸਿਧਾਂਤ ਇਹ ਹੈ ਜਿਸ ਨੂੰ ਛੇ ਕਰਮ ਕਹਿੰਦੇ ਨੇ, ਵਿੱਦਿਆ ਪੜ੍ਹਨੀ ਅਤੇ ਪੜ੍ਹਾਉਣੀ, ਦਾਨ ਦੇਣਾ ਅਤੇ ਲੈਣਾ, ਯੱਗ ਕਰਨਾ ਅਤੇ ਕਰਾਉਣਾ, ਛੇ ਕਰਮ ਜਿਹੜੇ ਨੇ ਸ਼ਾਸਤਰ ਦੇ ਵਿੱਚ ਜ਼ਰੂਰੀ ਦੱਸੇ ਨੇ। ਇਹ ਬੇਣੀ ਪੰਡਿਤ ਕਹਿੰਦਾ, ਮਹਾਰਾਜ ਇਹ ਤੁਹਾਡੇ ਪੰਥ ਵਿੱਚ ਇਹ ਕਰਮ ਮੈਂ ਦੇਖਦਾ ਨਹੀਂ ਹਾਂ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਸਿੱਖਾਂ ਦਾ, ਸੰਗਤਾਂ ਦਾ ਭਲਾ ਹੋਵੇ, ਜੀਵਨ ਸਫਲ ਹੋਵੇ, ਫਿਰ ਇਹ ਉਪਦੇਸ਼ ਇਹਨਾਂ ਨੂੰ ਦ੍ਰਿੜ ਕਰਾਓ ਤਾਂ ਕਿ ਇਹਨਾਂ ਦਾ ਭਲਾ ਹੋ ਸਕੇ। ਯੱਗ ਕਰਨਾ, ਤਪ ਕਰਨਾ, ਵਰਤ ਰੱਖਣੇ। ਤੋ ਧੰਨ ਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਜਾਣਿਆ ਹੈ ਕਿ ਇਸ ਦੇ ਅੰਦਰ ਅੱਖਰੀ ਗਿਆਨ ਦੀ ਹਉਮੈ ਹੋ ਚੁੱਕੀ ਹੈ। ਸ਼ਾਸਤਰਾਂ ਦਾ ਗਿਆਨ ਇਸ ਦੇ ਜੀਵਨ ਉੱਪਰ ਬੋਝ ਬਣ ਚੁੱਕਾ ਹੈ। ਇਸ ਕਰਕੇ ਭਲੇ ਪੁਰਖਾਂ ਨੂੰ ਜਾਣ ਬੁੱਝ ਕੇ ਬੇਇੱਜ਼ਤ ਕਰਨ ਵਾਸਤੇ ਫਿਰ ਰਿਹਾ ਹੈ, ਕਿਉਂਕਿ ਆਪਾਂ ਇਸ ਦੇ ਜੀਵਨ ਬਾਰੇ ਸਰਵਣ ਕਰ ਚੁੱਕੇ ਹਾਂ ਕਿ ਇਹ ਜਿੱਥੇ ਵੀ ਕੋਈ ਸੁਣਦਾ ਹੈ, ਕੋਈ ਭਲਾ ਪੁਰਖ, ਕੋਈ ਸਾਧੂ ਮਹਾਤਮਾ, ਕੋਈ ਵਿਦਵਾਨ ਉੱਥੇ ਹੀ ਚਲੇ ਜਾਂਦਾ ਹੈ ਔਰ ਜਾ ਕੇ ਕਹਿੰਦਾ ਕਿ ਜੇ ਤੂੰ ਇਤਨਾ ਹੀ ਵਿਦਵਾਨ ਹੈ ਤੇ ਮੇਰੇ ਨਾਲ ਚਰਚਾ ਕਰ, ਔਰ ਜੇ ਚਰਚਾ ਵਿੱਚ ਜਿਹੜਾ ਹਾਰ ਜਾਏਗਾ ਉਸਨੂੰ ਆਪਣੇ ਗ੍ਰੰਥ ਦੇਣੇ ਪੈਣਗੇ। ਇਉਂ ਕਹਿੰਦੇ ਅਜੇ ਤੱਕ ਇਹ ਬੇਣੀ ਪੰਡਿਤ ਕਿਸੇ ਕੋਲੋਂ ਹਾਰਿਆ ਨਹੀਂ ਹੈ, ਜਿੱਥੇ ਵੀ ਜਾਂਦਾ ਹੈ ਇਹ ਸ਼ਾਸਤਰ ਚਰਚਾ ਦੇ ਵਿੱਚ ਜਿੱਤ ਜਾਂਦਾ ਹੈ। ਇਉਂ ਕਹਿੰਦੇ ਇਸ ਦੇ ਪਾਸ ਕਿਤਾਬਾਂ ਦੇ, ਧਰਮ ਗ੍ਰੰਥਾਂ ਦੇ ਬਹੁਤ ਢੇਰ ਲੱਗ ਗਏ ਨੇ, ਜਿਨ੍ਹਾਂ ਨੂੰ ਊਠਾਂ ਤੇ ਗੱਡਿਆਂ ਤੇ ਲੱਦ ਕੇ ਆਪਣੇ ਨਾਲ ਹੀ ਰੱਖਦਾ ਹੈ ਔਰ ਬੜੀ ਇਹਦੀ ਮਹਿਮਾ ਹੁੰਦੀ ਹੈ, ਬੜੀ ਪ੍ਰਸਿੱਧੀ ਹੈ, ਵੱਡੇ ਵੱਡੇ ਰਾਜੇ ਮਹਾਰਾਜੇ ਧਨਾੜ ਲੋਕ ਇਹਦੇ ਸ਼ਰਧਾਲੂ ਬਣੇ ਹੋਏ ਨੇ। ਸੋ ਐਸੇ ਮਾਣ ਔਰ ਹੰਕਾਰ ਦਾ ਭਰਿਆ ਹੋਇਆ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਸਨਮੁਖ ਆ ਕੇ ਕਹਿੰਦਾ ਕਿ ਮਹਾਰਾਜ ਜੋ ਮੈਂ ਉਪਦੇਸ਼ ਦੇਵਾਂ ਉਹ ਸੰਗਤ ਨੂੰ ਦ੍ਰਿੜ ਕਰਾਓ। ਐਸਾ ਬਚਨ ਜਦੋਂ ਸਤਿਗੁਰਾਂ ਨੇ ਸੁਣਿਆ ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਇਸ ਦੇ ਅਹੰਕਾਰ ਵਾਲੀ ਬਿਰਤੀ ਨੂੰ ਕਿਵੇਂ ਦੂਰ ਕਰਦੇ ਨੇ ਔਰ ਇਸ ਦੇ ਸੰਬੰਧ ਵਿੱਚ ਜੋ ਬਚਨ ਉਚਾਰਨ ਕਰਦੇ ਨੇ, ਜੋ ਸਿੱਖਿਆ ਦਿੰਦੇ ਨੇ ਸਤਿਗੁਰਾਂ ਦੀ, ਉਹ ਮਹਾਨ ਸਿੱਖਿਆ ਅੱਜ ਵੀ ਸਾਡੇ ਵਾਸਤੇ ਕਲਿਆਣਕਾਰੀ ਹੈ। ਉਹ ਸਤਿਗੁਰਾਂ ਦਾ ਪਾਵਨ ਉਪਦੇਸ਼ ਇਸ ਅਧਿਆਏ ਵਿੱਚ ਚੂੜਾਮਣ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਲਿਖਿਆ ਹੈ। ਇਸ ਤੋਂ ਅੱਗੇ ਜਿਸ ਪ੍ਰਕਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਆਓ ਗੁਰੂ ਚਰਣਾਂ 'ਚ ਹਾਜ਼ਰੀ ਭਰਦਿਆਂ ਹੋਇਆਂ ਮਨ ਚਿੱਤ ਵਿਰਤੀਆਂ ਦੀ ਇਕਾਗਰਤਾ ਨਾਲ ਗੁਰੂ ਸ਼ਬਦ ਦੀ, ਸਤਿਗੁਰਾਂ ਦੇ ਪਵਿੱਤਰ ਜੀਵਨ ਦੀ ਕਥਾ ਵਿਚਾਰ ਸਰਵਣ ਕਰਕੇ ਲਾਹ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣ ਪੰਡਿਤ ਗੁਰੂ ਪ੍ਰਬੀਨ।
ਪ੍ਰਬੀਨ ਕਹਿੰਦੇ ਨੇ ਜੋ ਬਹੁਤ ਸਿਆਣਾ ਹੈ, ਜੋ ਬਹੁਤ ਗਿਆਨਵਾਨ ਹੈ, ਜੋ ਸਭ ਤਰ੍ਹਾਂ ਕਰਕੇ ਸਮਰੱਥ ਹੈ। ਤਾਂ ਕਹਿੰਦੇ ਇਸ ਤਰ੍ਹਾਂ ਪ੍ਰਬੀਨ ਸਤਿਗੁਰੂ ਜੀਆਂ ਨੇ ਪੰਡਿਤ ਦੇ ਜਦੋਂ ਇਹ ਖਿਆਲ ਸੁਣੇ ਹਨ।
ਹੰਕਾਰ ਤੁਕੋ ਉੱਤਰ ਦੀਨ।
ਇਸ ਹੰਕਾਰੀ ਮਨ ਵਾਲੇ ਬੇਣੀ ਪੰਡਿਤ ਨੂੰ ਸਤਿਗੁਰਾਂ ਨੇ ਉਸ ਵੇਲੇ ਉੱਤਰ ਦਿੱਤਾ ਹੈ।
ਤਪ ਆਦਿਕ ਮਖ ਕਰ ਬੇਕਰਮ।
ਮਹਾਰਾਜ ਕਹਿਣ ਲੱਗੇ ਜਿਹੜੇ ਤਪ ਕਰਨੇ ਨੇ, ਮਖ ਕਹਿੰਦੇ ਯੱਗ ਕਰਨਾ, ਇਹ ਜਿਹੜੇ ਕਰਮ ਹਨ,
ਇਹ ਤੋ ਤੀਨ ਜੁਗਨ ਕੋ ਧਰਮ।
ਮਹਾਰਾਜ ਕਹਿੰਦੇ ਤਾਂ ਪਹਿਲੇ ਤਿੰਨਾਂ ਯੁਗਾਂ ਦੇ ਧਰਮ ਹਨ, ਸਤਯੁਗ ਦੇ ਅੰਦਰ ਔਰ ਤ੍ਰੇਤੇ ਦੇ ਅੰਦਰ ਔਰ ਦੁਆਪਰ ਦੇ ਅੰਦਰ। ਇਹ ਕਰਮਾਂ ਦੀ ਠੀਕ ਹੈ ਬੜੀ ਮਹਾਨਤਾ ਸੀ।
ਅਬ ਜੋ ਨਰ ਹੋਏ ਕਲ ਮਾਹੀ।
ਮਹਾਰਾਜ ਕਹਿੰਦੇ ਹੁਣ ਜੋ ਕਲਯੁਗ ਦਾ ਸਮਾਂ ਹੈ, ਇਸ ਕਲਯੁਗ ਦੇ ਸਮੇਂ ਅੰਦਰ ਜਿਹੜੇ ਜੀਵਾਂ ਦਾ ਸੰਸਾਰ ਵਿੱਚ ਆਉਣਾ ਹੁੰਦਾ ਹੈ,
ਕਿਸੂ ਕਰਨ ਕੀ ਸਮਰੱਥਾ ਨਾਹੀ।
ਮਹਾਰਾਜ ਕਹਿੰਦੇ ਇਹ ਜਿਹੜੇ ਕਠਨ ਕਰਮ ਨੇ, ਇਹ ਕਰਮ ਕਰਨ ਦੀ ਕਿਸੇ 'ਚ ਸਮਰੱਥਾ ਨਹੀਂ ਹੈ ਕਲਯੁਗ ਦੇ ਸਮੇਂ ਅੰਦਰ। ਇਸ ਕਰਕੇ ਇਹਨਾਂ ਕਰਮਾਂ ਦੀ ਕੋਈ ਮਹਾਨਤਾ ਨਹੀਂ ਹੈ, ਇਸ ਕਰਕੇ ਅਸੀਂ ਇਹਨਾਂ ਕਰਮਾਂ ਤੋਂ ਵਿਸ਼ੇਸ਼ ਤੌਰ 'ਤੇ ਜਗਿਆਸੂਆਂ ਨੂੰ, ਅਭਿਆਸੀਆਂ ਨੂੰ ਵਰਜਦੇ ਹਾਂ। ਜਿਸ ਪ੍ਰਕਾਰ ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਂਪੁਰਖ ਹੋਏ ਨੇ ਸ਼੍ਰੀਮਾਨ ਪੰਡਿਤ ਗੁਲਾਬ ਸਿੰਘ ਜੀ, ਉਹਨਾਂ ਨੇ ਇੱਕ ਬਹੁਤ ਮਹੱਤਵਪੂਰਨ, ਬੜਾ ਪ੍ਰਸਿੱਧ ਗ੍ਰੰਥ ਲਿਖਿਆ ਹੈ, ਵਿਦਵਾਨ ਜਾਣਦੇ ਨੇ। ਉਸ ਗ੍ਰੰਥ ਦਾ ਨਾਮ ਹੈ ਭਾਵ ਰਸ ਅੰਮ੍ਰਿਤ। ਭਾਵ ਰਸ ਅੰਮ੍ਰਿਤ ਅੰਦਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਸਿਧਾਂਤ ਦਾ ਜ਼ਿਕਰ ਕਰਦਿਆਂ ਇੱਕ ਬਚਨ ਲਿਖਿਆ ਹੈ, ਕਹਿੰਦੇ ਜਗ ਜੀਰਣ ਸਾਧਨ ਦੂਰ ਕਰੇ, ਦ੍ਰਿੜ ਸਾਧਨ ਰਾਮੇ ਨਾਮ ਬਤਾਇਓ। ਜੀਰਣ ਕਹਿੰਦੇ ਨੇ ਪੁਰਾਣਾ, ਕਹਿੰਦੇ ਸੰਸਾਰ ਵਿੱਚ ਜਿਹੜੇ ਪੁਰਾਣੇ ਸਾਧਨ ਸਨ यज्ञ करना, धूनिया तौनिया, योग आसन लाने, वर्त रखने, भुखे रह के तप करना, ये सारे जिहड़े जीर्ण साधन सन, पुराने साधन, इन्हां सारे पुराने युगां दे, पुराने समयां दे, पुराने साधना नूं गुरु नानक साहब जी ने दूर करा दिता। जग जीर्ण साधन दूर करे, दृढ़ साधन, इको ही साधन दृढ़ कराया, इको ही उपदेश दिता है, दृढ़ साधन रामे नाम बतायो। उस रमे हुए वाहेगुरु परमात्मा दे नाम सिमरण दा ये शुभ उपदेश गुरु नानक साहब जी ने दृढ़ कराया। इस प्रकार श्री गुरु अमरदास महाराज कहिंदे, पंडित जी जिहड़े कर्मां दा तुसीं जिक्र कर रहे हो ये तां पुराने युगां दे कर्म कांड हन, कलयुग दे अंदर इन्हां कर्मां नाल जीव दा भला नहीं हुंदा।
बिना अन्न ते प्राण बनाशै,
महाराज कहिंदे बिना अन्न तों, बिना भोजन तों इस मनुख दे प्राणा दा नाश हो जांदा है। जो वर्त आदिक रखने ने भुखे रहना है, इस नूं महाराज जी ने वरजिया है। सतगुरु सच्चे पातशाह जीआं दा वचन है, छोड़े अन्न करे पाखंड, ना सुहागन ना ओहे रंड। गुरबाणी दा वचन है, अन्न बिना ना होए सुकाल, तजिए अन्न ना मिले गोपाल। सतगुरां दा वचन है, वर्त करे चंद्रायणा से किते ना लेखन। महाराज कहिंदे वर्त रखने, सूरज नूं चंद्रमा नूं अर्ग देना, जिवें बहुत सारे लोग वर्त आदिक रखदे ने, गुरमत दा इह सिधांत नहीं है। सच्चे पातशाह जी कहिंदे, भाई सिर्फ साल बाद एक दिन भुखे रहण नाल वर्त रखण नाल कुछ नहीं बनेगा। ते महाराज कहिंदे जी वर्त रखना है, इन्हां ज्ञान कर्म इंद्रियां दा वर्त रखो। अखां जिहड़ियां ने पराया तन धन ना देखण, ये अखां दा वर्त है। जुबान किसे दी निंदा चुगली ना करे, ये जुबान दा वर्त है। कन्न निंदा चुगली ना सुणन, ये कन्नां दा वर्त है। पैर माड़ी संगत विच चल के ना जाणे, पैरां दा वर्त है। हत्थां नाल चोरी यारी नहीं करनी, हत्थां दा वर्त है। महाराज कहिंदे भाई जे वर्त रखना है, इउं वर्त रख। ते जे निंदा भी करदा रहा, चुगली भी करदा रहा, कुसंगत विच भी जांदा रहा, हत्थां नाल चोरी यारी भी करदा रहा, ते साल दे विच दो चार दिन भुखा रह के कह दिता मेरे वर्गा धर्मी कोई नहीं, महाराज कहिंदे इउं भाई प्रवानगी नहीं मिलेगी। इस करके इस तरह के वर्त की महाराज कहिंदे भाई मनाही है। शरीर नूं कष्ट देना, दुख देना, महाराज कहिंदे नहीं। इस करके श्री गुरु अमरदास महाराज कहिंदे बिना अन्न ते प्राण बिनाशै, अन्न देवता है, इस करके अन्न तों बिना प्राणा दा नाश हो जांदा है।
किम तप करहिं जाए बनवासै,
इस करके महाराज कहिंदे हुण किवें तप करन जा के बनवासे, बणा दे विच जंगलां विच किवें वास करन, गुरमत दा इह सिधांत ही नहीं है। हजूर सच्चे पातशाह महाराज जी कहिंदे ने कि अपने घर दे विच ही, अपने घर नूं ही बन दे समान जानना है। घर दे विच रहिंदे आ, संसार विच रहिंदे आ, काम धंधे करदे आ, जिम्मेवारी निभाउंदिआं होइआं, महाराज कहिंदे निरलेपता जिहड़ी है अपने जीवन विच धारण करनी है। इउं महाराज कहिंदे वाहिगुरु दी प्राप्ति हुंदी है।
दर बनहिं अर बल कुछ नाहीं,
महाराज कहिंदे फिर जिहड़ा यज्ञ आदिक तुसीं कहिंदे हो, इह वड्डे वड्डे यज्ञ कौण कर सकदा है। पुराने समयां दे जो वड्डे वड्डे राजे महाराजिआं दा जीवन आपां पढ़ांगे हिस्टरी चों, तो सतसंगत जी ऐसे वड्डे वड्डे जिहड़े यज्ञ ने, इक यज्ञ ऐसा जिस नूं नरमेध यज्ञ कहिंदे ने। हुण देखो नरमेध यज्ञ की है, मेध दा अर्थ हुंदा है मारना, नर दा अर्थ है मनुख। उस यज्ञ दे विच मनुख दी बली दित्ती जांदी सी। महाराज कहिंदे भाई इस तरह दा जिहड़ा यज्ञ है ये हुण प्रवान नहीं है, इस यज्ञ दा कोई लाभ नहीं है। किसे बंदे दी बली दे के ਰੱਬ ਦੀ ਪ੍ਰਾਪਤੀ ਕਿਵੇਂ ਹੋਵੇਗੀ? ਨਰਮੇਧ ਯੱਗ ਹੈ, ਪੁਰਾਣੇ ਸਮੇਂ ਦਾ ਇੱਕ ਬੜਾ ਮਸ਼ਹੂਰ ਯੱਗ ਸੀ ਜਿਸ ਨੂੰ ਕਹਿੰਦੇ ਅਸ਼ਵਮੇਧ ਯੱਗ, ਜਿਸ ਨੂੰ ਅੰਮ੍ਰਿਤ ਬਾਣੀ ਵਿੱਚ ਮਹਾਰਾਜ ਜੀ ਨੇ ਲਿਖਿਆ ਅਸ਼ਵਮੇਧ ਜੱਗਨੇ, ਅਸ਼ਵਮੇਧ ਯੱਗ ਕਰਦੇ ਸਨ ਲੋਕ। ਅਸ ਨਾਮ ਹੈ ਘੋੜੇ ਦਾ, ਮੇਧ ਨਾਮ ਹੈ ਮਾਰਨਾ। ਉਸ ਯੱਗ ਵਿੱਚ ਘੋੜੇ ਨੂੰ ਮਾਰਿਆ ਜਾਂਦਾ ਸੀ, ਘੋੜੇ ਦੀ ਬਲੀ ਦਿੱਤੀ ਜਾਂਦੀ ਸੀ, ਘੋੜੇ ਦਾ ਲਹੂ ਉਹਦੇ ਵਿੱਚ ਪਾਇਆ ਜਾਂਦਾ ਸੀ। ਅਤੇ ਘੋੜੇ ਦੀ ਅੱਜ ਦੇ ਸਮੇਂ ਕਿੰਨੀ ਕੀਮਤ ਹੈ, ਗਰੀਬ ਬੰਦਾ ਯੱਗ ਕਿਵੇਂ ਕਰੇਗਾ? ਇਸ ਕਰਕੇ ਮਹਾਰਾਜ ਕਹਿੰਦੇ ਪੰਡਿਤ ਜੀ ਇਹ ਯੱਗ ਆਦਿਕ ਜਿਹੜੇ ਪੁਰਾਣੇ ਸਮਿਆਂ ਦੇ ਧਰਮ ਹਨ, ਕਰਮ ਹਨ, ਇਹ ਪੁਰਾਣੇ ਸਮਾਂ ਲੰਘ ਚੁੱਕਾ ਹੈ। ਕਲਯੁੱਗ ਦੇ ਜੀਵਾਂ ਵਾਸਤੇ ਇਸ ਤਰ੍ਹਾਂ ਦੇ ਕਰਮ ਧਰਮ ਲੋੜੀਂਦੇ ਨਹੀਂ ਹਨ।
ਕਹਾਂ ਸ਼ਗਤ ਮਖ ਕਰ ਬੇ ਮਾਹੀ,
ਇਸ ਕਰਕੇ ਇਸ ਤਰ੍ਹਾਂ ਦੇ ਮਖ ਯੱਗ ਆਦਿ ਕਰਮ ਕਰਨ ਦੀ ਇਹਨਾਂ ਅੱਜ ਦੇ ਕਲਯੁੱਗ ਦੇ ਸਮੇਂ ਦੇ ਜੀਵਾਂ ਵਿੱਚ ਸ਼ਕਤੀ ਨਹੀਂ ਹੈ।
ਕਰਮ ਕਾਂਡ ਮਹਿ ਜੇ ਅਬ ਲਾਗੈ,
ਇਸ ਕਰਕੇ ਮਹਾਰਾਜ ਕਹਿੰਦੇ ਨੇ ਜੇ ਕਲਯੁੱਗ ਦੇ ਸਮੇਂ ਦੇ ਜੀਵ ਇਸ ਤਰ੍ਹਾਂ ਦੇ ਕਰਮ ਕਾਂਡਾਂ ਦੇ ਵਿੱਚ ਲੱਗ ਜਾਣ,
ਕਿਮ ਹੋਏ ਆਵੈ ਸਭ ਦਿਨ ਭਾਗੈ।
ਮਹਾਰਾਜ ਕਹਿੰਦੇ ਇਹ ਕਰਮ ਕਾਂਡ ਇਹਨਾਂ ਕੋਲੋਂ ਕਿਵੇਂ ਹੋ ਸਕਦੇ ਨੇ, ਕਿਉਂਕਿ ਸਭ ਦਿਨ ਭਾਗੈ, ਜ਼ਿੰਦਗੀ ਦਾ ਸਮਾਂ ਲੰਘ ਰਿਹਾ ਹੈ ਔਰ ਸਾਰਾ ਦਿਨ ਆਪਣੇ ਗੁਜ਼ਾਰੇ ਵਾਸਤੇ, ਆਪਣੇ ਪਰਿਵਾਰ ਨੂੰ, ਪੇਟ ਨੂੰ ਪਾਲਣ ਵਾਸਤੇ ਸੰਸਾਰੀ ਜੀਵ ਜਿਹੜੇ ਨੇ ਕੰਮ ਧੰਦਿਆਂ 'ਚ ਜੁੜੇ ਰਹਿੰਦੇ ਨੇ। ਇਸ ਕਰਕੇ ਇਹ ਸ਼ਾਸਤਰਾਂ ਵਿੱਚ ਜਿਹੜੇ ਕਰਮ ਕਾਂਡ ਦੱਸੇ ਨੇ, ਇਹ ਕਰਮ ਕਾਂਡ ਕਰਨ ਵਾਸਤੇ ਇੱਕ ਤਾਂ ਬੰਦੇ ਕੋਲ ਬਹੁਤ ਧਨ ਚਾਹੀਦਾ, ਦੂਸਰਾ ਬੰਦਾ ਵਿਹਲਾ ਚਾਹੀਦਾ। ਤੋ ਜਿਹੜਾ ਗਰੀਬ ਹੋਏਗਾ ਉਹ ਕਿਵੇਂ ਕਰਮ ਕਰੇਗਾ? ਤੋ ਜਿਹੜਾ ਕੰਮ ਕਾਰ ਕਰਨ ਵਾਲਾ, ਕਿਰਤ ਵਿਰਤ ਕਰਨ ਵਾਲਾ ਹੈ, ਜਿਹਦੇ ਕੋਲ ਸਮਾਂ ਨਹੀਂ ਹੈ, ਇਹਦਾ ਮਤਲਬ ਫਿਰ ਉਹ ਤਾਂ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਦਾ। ਇਸ ਕਰਕੇ ਸਤਿਗੁਰਾਂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ। ਮਹਾਰਾਜ ਕਹਿੰਦੇ ਨੇ ਕਿ ਆਪਣੇ ਹੱਥਾਂ ਪੈਰਾਂ ਨਾਲ ਕਿਰਤ ਵਿਰਤ ਕਰਨੀ ਹੈ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਹ ਸਿਧਾਂਤ ਮਹਾਰਾਜ ਜੀ ਨੇ ਸਾਨੂੰ ਬਖਸ਼ਿਆ ਹੈ। ਭਾਈ ਗੁਰਦਾਸ ਸਾਹਿਬ ਜੀ ਦਾ ਵਚਨ ਹੈ ਕਿਰਤ ਵਿਰਤ ਕਰ ਧਰਮ ਦੀ। ਸੋ ਇਸ ਤਰ੍ਹਾਂ ਦਾ ਕਿਰਤ ਕਰਨ ਦਾ ਉਪਦੇਸ਼ ਮਹਾਰਾਜ ਜੀ ਨੇ ਦਿੱਤਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਜੀਵਨ ਦੇ ਕਰੀਬਨ ਪਿਛਲੇ 18 ਸਾਲ ਲਗਾਤਾਰ ਸ਼੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਰਹੇ ਔਰ ਕਰਤਾਰਪੁਰ ਸਾਹਿਬ ਵਿਖੇ ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਹਲ ਚਲਾਇਆ, ਖੇਤੀ ਕੀਤੀ ਹੈ, ਕਿਰਤ ਕਰਨ ਦਾ ਆਪ ਕਿਰਤ ਕਰਕੇ ਉਪਦੇਸ਼ ਦਿੱਤਾ ਹੈ। ਤੋ ਮਹਾਰਾਜ ਕਹਿੰਦੇ ਪੰਡਿਤ ਜੀ ਇਹ ਜਿਹੜੇ ਸ਼ਾਸਤਰਾਂ ਵਿੱਚ ਜਟਿਲ ਕਰਮ ਦੱਸੇ ਨੇ, ਇਹ ਕਰਮ ਕਰਨ ਦੀ ਹੈਸੀਅਤ ਹਰ ਇੱਕ ਇਨਸਾਨ ਵਿੱਚ ਨਹੀਂ ਹੈ। ਇਹ ਕਰਮ ਹਰ ਕੋਈ ਨਹੀਂ ਕਰ ਸਕਦਾ। ਇਹ ਕੰਮ ਕਰਨ ਵਾਸਤੇ ਆਪਣੇ ਸੰਸਾਰੀ ਜੀਵਨ ਦਾ ਤਿਆਗ ਕਰਨਾ ਪਏਗਾ, ਕੰਮ ਧੰਦੇ ਛੱਡਣੇ ਪੈਣਗੇ, ਫਿਰ ਬਹੁਤ ਪੈਸੇ ਦੀ, ਬਹੁਤ ਸਮੇਂ ਦੀ ਲੋੜ ਹੈ। ਇਸ ਕਰਕੇ ਜਿਹੜਾ ਕਿਰਤ ਵਿਰਤ ਕਰਨ ਵਾਲਾ ਹੈ, ਗਰੀਬ ਬੰਦਾ ਹੈ, ਉਹ ਤਾਂ ਰੱਬ ਨੂੰ ਮਿਲ ਹੀ ਨਹੀਂ ਸਕਦਾ ਜੇ ਸ਼ਾਸਤਰਾਂ ਦੇ ਅਨੁਸਾਰ ਚੱਲੀਏ। ਤੋ ਇਸ ਕਰਕੇ ਮਹਾਰਾਜ ਕਹਿੰਦੇ ਪੰਡਿਤ ਜੀ ਚਿੰਤਾ ਨਾ ਕਰੋ, ਇਹ ਕਰਮ ਕਾਂਡ ਇਸ ਮਨੁੱਖ ਦਾ ਕੁਝ ਨਹੀਂ ਸਵਾਰਦੇ।
ਦੁਸ਼ਕਰ ਸੋਚ ਆਦਿ ਕੋ ਕਰਨੋ,
ਮਹਾਰਾਜ ਕਹਿੰਦੇ ਫਿਰ ਜਿਹੜਾ ਸੋਚ, ਸੁੱਚ ਪਵਿੱਤਰਤਾ ਕਹਿੰਦੇ ਹੋ, ਤੇ ਸੁਚਮਤਾ ਕਿੰਨੀ ਕੁ ਹੈ? ਅੰਮ੍ਰਿਤ ਬਾਣੀ ਅੰਦਰ ਬਚਨ ਹੈ, ਕਹਿੰਦੇ ਕਾਠੀ ਧੋਈ ਜਲਾਵੇ ਹੈ। ਕਾਠੀ ਨਾਮ ਹੈ ਲੱਕੜਾਂ ਦਾ। ਇਹ ਬ੍ਰਾਹਮਣ ਪੰਡਿਤ ਕਹਿੰਦਾ ਹੈ ਕਿ ਤਾਂ ਰੱਬ ਦੀ ਪ੍ਰਾਪਤੀ ਹੋਵੇਗੀ ਜੇ ਇਹ ਬੰਦਾ ਜਿੱਥੇ ਭੋਜਨ ਬਣਾਉਂਦਾ ਹੈ ਨਾ ਚੌਂਕੇ 'ਚ, ਚੁੱਲ੍ਹੇ 'ਚ, ਉਸ ਚੁੱਲ੍ਹੇ ਵਿੱਚ ਜਿਹੜੀ ਅੱਗ ਬਾਲੇਗਾ ਉਹ ਲੱਕੜਾਂ ਵੀ ਧੋ ਕੇ ਲਿਆਵੇ, ਫਿਰ ਕਹਿੰਦੇ ਅੱਗ ਸੁੱਚੀ ਰਹੇਗੀ। ਸੋ ਦਿਮਾਗ 'ਤੇ ਐਸਾ ਅਸਰ ਪੈ ਗਿਆ ਕਿ ਅੱਗ ਵੀ ਇਸ ਨੂੰ ਜੂਠੀ ਲੱਗ ਰਹੀ ਹੈ। ਸੋ ਇਸ ਤਰ੍ਹਾਂ ਦਾ ਇਹਦਾ ਸੁਭਾਅ ਔਰ ਇਸ ਤਰ੍ਹਾਂ ਦੇ ਸ਼ਾਸਤਰ ਦੇ ਕਰਮ ਕਾਂਡ ਨੇ। ਸੋ ਇੱਥੋਂ ਤੱਕ ਮਨ 'ਤੇ ਅਸਰ ਹੈ। ਕਹਿੰਦੇ ਕਿ ਜੇ ਕਿਸੇ ਸ਼ੂਦਰ ਦਾ ਪਰਛਾਵਾਂ ਵੀ ਪੈ ਜਾਏ ਨਾ, ਕਹਿੰਦੇ ਤਦ ਵੀ ਮੇਰਾ ਚੌਂਕਾ ਪਿੱਟਿਆ ਜਾਏਗਾ, ਮੇਰਾ ਜਨਮ ਭ੍ਰਿਸ਼ਟ ਹੋ ਜਾਏਗਾ। ਇਸ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਇਹਨਾਂ ਨੇ ਸੰਸਾਰ ਨੂੰ ਬੰਨ੍ਹ ਦਿੱਤਾ ਔਰ ਇਹਨਾਂ ਸ਼ਾਸਤਰਾਂ ਦੇ ਕਰਮ ਕਾਂਡਾਂ ਵਿੱਚ ਜਿਉਣ ਵਾਲੇ ਜਿਹੜੇ ਪੁਰਾਣੇ ਸਮੇਂ ਦੇ ਲੋਕ ਸਨ, ਉਹਨਾਂ ਦਾ ਜੀਵਨ, ਉਹਨਾਂ ਦੇ ਜੀਵਨ ਦੇ ਹਾਲਾਤ ਸਾਧ ਜੀ ਕੈਸੇ ਦੁੱਖਦਾਈ ਨੇ, ਸਾਨੂੰ ਇਹਨਾਂ ਸ਼ਾਸਤਰਾਂ ਤੋਂ ਹੀ ਪਤਾ ਲੱਗਦਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ 27 ਸਿਮਰਤੀਆਂ ਵਿੱਚੋਂ ਇੱਕ ਸਿਮਰਤੀ ਬਹੁਤ ਮਸ਼ਹੂਰ ਹੈ, ਮਨੂ ਸਿਮਰਤੀ, ਜਿਸ ਨੂੰ ਮਹਾਰਿਸ਼ੀ ਮਨੂ ਨੇ ਲਿਖਿਆ। ਸੋ ਮਨੂ ਸਿਮਰਤੀ ਵਿੱਚ ਕੁਝ ਇਸ ਤਰ੍ਹਾਂ ਦਾ ਖਿਆਲ ਸਾਨੂੰ ਮਿਲਦਾ। ਕਹਿੰਦੇ ਕਿ ਜਿਹੜਾ ਗਰੀਬ ਵਿਅਕਤੀ ਹੈ ਜਾਂ ਸ਼ੂਦਰ ਜਿਸ ਨੂੰ ਕਿਹਾ ਗਿਆ, ਕਹਿੰਦੇ ਉਹਦੇ ਵਾਸਤੇ ਇਹ ਨਿਯਮ ਹੈ ਕਿ ਉਹ ਪਿੰਡ ਤੋਂ ਬਾਹਰ ਬਾਹਰ ਆਪਣਾ ਘਰ ਬਣਾਏ, ਜਿੱਥੇ ਉੱਚ ਦਰਜੇ ਦੇ ਲੋਕ ਰਹਿੰਦੇ ਨੇ ਉਹਨਾਂ ਤੋਂ ਅਲੱਗ ਰਹੇ, ਕਿਸੇ ਨਗਰ ਵਿੱਚ ਕਿਸੇ ਸ਼ਹਿਰ ਵਿੱਚ ਪ੍ਰਵੇਸ਼ ਨਾ ਕਰੇ, ਔਰ ਜੇ ਕਿਤੇ ਜ਼ਰੂਰਤ ਪੈ ਜਾਏ, ਅਚਾਨਕ ਰਾਤ ਦੇ ਸਮੇਂ ਇਸ ਤਰ੍ਹਾਂ ਦਾ ਸ਼ੂਦਰ ਜੇ ਸਫ਼ਰ 'ਤੇ ਜਾਵੇ ਜਾਂ ਪਿੰਡ ਵਿੱਚ ਆਉਣਾ ਹੋਵੇ, ਅਤੇ ਉਹਨੂੰ ਗਲ ਦੇ ਵਿੱਚ ਕੋਈ ਘੈਂਟੀ ਕੋਈ ਘੜਿਆਲ ਬੰਨ ਕੇ ਆਉਣਾ ਹੋਏਗਾ, ਤਾਂ ਕਿ ਉਸ ਘੈਂਟੀ ਦੀ ਆਵਾਜ਼ ਨੂੰ ਸੁਣ ਕੇ ਬ੍ਰਾਹਮਣ ਨੂੰ ਪਤਾ ਲੱਗ ਜਾਏ ਕਿ ਸ਼ੂਦਰ ਆ ਰਿਹਾ ਹੈ, ਮੈਂ ਇਸ ਤੋਂ ਆਸੇ ਪਾਸੇ ਹੋ ਜਾਵਾਂ, ਕਿਤੇ ਇਹਦਾ ਪਰਛਾਵਾਂ ਮੇਰੇ 'ਤੇ ਨਾ ਪੈ ਜਾਏ, ਮੇਰਾ ਜਨਮ ਭ੍ਰਿਸ਼ਟ ਨਾ ਹੋ ਜਾਏ। ਇਸ ਤਰ੍ਹਾਂ ਦੇ ਖਿਆਲ ਇਹਨਾਂ ਸ਼ਾਸਤਰਾਂ ਦੇ ਕਰਮ ਕਾਂਡਾਂ 'ਚੋਂ ਸਾਨੂੰ ਮਿਲਦੇ ਨੇ। ਇਹ ਵੀ ਖਿਆਲ ਮਿਲਦਾ ਹੈ, ਕਹਿੰਦੇ ਜਿਸ ਖੂਹ ਤੋਂ ਸਾਰਿਆਂ ਨੇ ਪਾਣੀ ਪੀਣਾ ਹੈ ਨਾ, ਕਹਿੰਦੇ ਉਸ ਖੂਹ ਦੇ ਵਿੱਚ ਜੇ ਕਿਤੇ ਕੁੱਤਾ ਡਿੱਗ ਜਾਏ, ਕੋਈ ਬਿੱਲੀ ਡਿੱਗ ਜਾਏ ਅਤੇ ਵਿੱਚ ਹੀ ਮਰ ਜਾਏ, ਉਸ ਨੂੰ ਬਾਹਰ ਕੱਢ ਕੇ ਕਹਿੰਦੇ ਇੱਕ ਖਾਸ ਤਰ੍ਹਾਂ ਦੇ ਮੰਤਰ ਪੜ੍ਹੇ ਜਾਣ ਅਤੇ ਇੱਕ ਖਾਸ ਵਿਧੀ ਨਾਲ ਉਸ ਖੂਹ ਦਾ ਜਿਹੜਾ ਜਲ ਹੈ ਉਹ ਪਵਿੱਤਰ ਹੋ ਸਕਦਾ ਹੈ। ਪਰ ਕਹਿੰਦੇ ਜਿਸ ਖੂਹ 'ਤੇ ਸ਼ੂਦਰ ਚਲਾ ਜਾਏ, ਨੀਵੀਂ ਜਾਤ ਵਾਲਾ, ਜੇ ਸ਼ੂਦਰ ਦਾ ਪਰਛਾਵਾਂ ਖੂਹ 'ਤੇ ਪੈ ਗਿਆ ਨਾ, ਫਿਰ ਕਹਿੰਦੇ ਕੋਈ ਜੰਤਰ ਮੰਤਰ ਨਹੀਂ ਹੈ, ਕੋਈ ਉਹਦਾ ਇਲਾਜ ਨਹੀਂ ਹੈ, ਉਹ ਪਾਣੀ ਕਹਿੰਦੇ ਕਦੇ ਪਵਿੱਤਰ ਨਹੀਂ ਹੋ ਸਕਦਾ, ਇਸ ਕਰਕੇ ਉਸ ਖੂਹ ਨੂੰ ਪੂਰ ਦਿੱਤਾ ਜਾਏ ਅਤੇ ਨਵਾਂ ਖੂਹ ਬਣਾਇਆ ਜਾਏ। ਦੇਖੋ, ਕੁੱਤੇ ਅਤੇ ਬਿੱਲੀ ਨਾਲ ਜਿਹੜਾ ਅਪਵਿੱਤਰ ਹੋਇਆ ਜਲ ਹੈ ਉਹ ਤਾਂ ਕਹਿੰਦੇ ਪਵਿੱਤਰ ਹੋ ਸਕਦਾ, ਪਰ ਸ਼ੂਦਰ ਦੇ ਪਰਛਾਵੇਂ ਨਾਲ ਜਿਹੜਾ ਜਲ ਪਿੱਟ ਗਿਆ ਉਹਦਾ ਕੋਈ ਇਲਾਜ ਨਹੀਂ। ਭਾਵ ਕੁੱਤੇ ਅਤੇ ਬਿੱਲੀ ਨਾਲੋਂ ਵੀ ਉਸ ਵਕਤ ਦੇ ਇਨਸਾਨ ਨੂੰ ਜਿਹੜਾ ਹੈ ਉਹ ਭੈੜਾ ਮੰਨਿਆ ਗਿਆ। ਇਹ ਇਹਨਾਂ ਸ਼ਾਸਤਰਾਂ ਦਾ ਗਿਆਨ ਹੈ, ਇਹ ਇਹਨਾਂ ਦੀ ਅਸਲੀਅਤ ਹੈ। ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਐਸੇ ਭਰਮ ਜਾਲ ਵਿੱਚੋਂ, ਐਸੇ ਜਟਿਲ ਫੋਕਟ ਕਰਮ ਕਾਂਡਾਂ ਵਿੱਚੋਂ ਇਸ ਲੁਕਾਈ ਨੂੰ ਬਾਂਹ ਫੜ ਕੇ ਆਪ ਹੀ ਕੱਢ ਲਿਆ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਪੰਡਿਤ ਜੀ ਇਸ ਤਰ੍ਹਾਂ ਦੇ ਜਟਿਲ ਕਰਮ ਕਾਂਡ ਕੁਝ ਸਵਾਰ ਨਹੀਂ ਸਕਦੇ, ਔਰ ਇਹਨਾਂ ਜੀਵਾਂ ਦੇ ਵਸ ਵਿੱਚ ਇਸ ਤਰ੍ਹਾਂ ਦੇ ਕਰਮ ਕਰਨੇ ਨਹੀਂ ਹਨ।
ਖਾਨ ਪਾਨ ਵਿਧ ਤੈਸੀ ਵਰਨੋ,
ਔਰ ਜਿਸ ਤਰ੍ਹਾਂ ਦੀ ਖਾਨ ਪਾਨ ਦੀ ਵਿਧੀ ਹੈ ਸ਼ਾਸਤਰਾਂ ਵਿੱਚ ਵਰਣਨ ਕੀਤੀ ਹੈ।
ਇਮ ਅਸ਼ਕਤ ਨਰ ਜਾਨਹੁ ਸਭੈ,
ਮਹਾਰਾਜ ਕਹਿੰਦੇ ਇਸ ਪ੍ਰਕਾਰ ਮਨੁੱਖ ਦਾ ਜਿਉਣਾ ਬੜਾ ਦੁਖਦਾਈ ਬਣ ਜਾਂਦਾ ਹੈ, ਕਿਉਂਕਿ ਜਿਹੜਾ ਧਰਮ ਹੈ ਜਾਂ ਮਰਿਆਦਾ ਹੈ ਇਹ ਸੰਸਾਰ ਦੇ ਜੀਵਾਂ ਦੇ ਭਲੇ ਵਾਸਤੇ ਹੈ। ਕੋਈ ਵੀ ਧਰਮ ਦਾ ਗਿਆਨ ਹੈ ਦੂਸਰਿਆਂ ਨੂੰ ਸੁੱਖ ਦੇਣ ਵਾਸਤੇ, ਸ਼ਾਂਤੀ ਦੇਣ ਵਾਸਤੇ ਹੈ। ਕਹਿੰਦੇ ਇਹ ਕਿਹੜਾ ਧਰਮ ਹੈ ਜਿਸ ਧਰਮ ਨੂੰ ਕਮਾ ਕੇ ਬੰਦਾ ਦੁਖੀ ਹੋ ਜਾਏ, ਜਿਸ ਧਰਮ ਨੂੰ ਕਮਾਉਣਾ ਹੀ ਬੜਾ ਔਖਾ ਹੋ ਜਾਏ, ਜਿਸ ਧਰਮ ਨੂੰ ਕਮਾਉਣ ਵਾਸਤੇ ਆਪਣਾ ਘਰ ਘਾਟ ਹੀ ਵੇਚਣਾ ਪਏ। ਕਹਿੰਦੇ ਉਹ ਜਿਹਾ ਧਰਮ ਸੰਸਾਰ ਦਾ ਫਿਰ ਕੀ ਸਵਾਰ ਸਕੇਗਾ, ਜਿਸ ਧਰਮ ਦੀ ਮਰਿਆਦਾ ਦਾ ਪਾਲਣ ਕਰਕੇ ਕਹਿੰਦੇ ਆਪਸ ਵਿੱਚ ਹੀ ਨਫ਼ਰਤ ਬਣ ਜਾਏ, ਈਰਖਾ ਬਣ ਜਾਏ, ਵੈਰ ਬਣ ਜਾਏ, ਦੂਸਰੇ ਇਨਸਾਨ ਨੂੰ ਇਨਸਾਨ ਹੀ ਨਾ ਸਮਝਿਆ ਜਾਏ। ਕਲਗੀਧਰ ਮਹਾਰਾਜ ਜੀਆਂ ਦੇ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਬਚਨ ਨੇ, ਮਾਨਸ ਕੀ ਜਾਤ ਸਭੈ ਕਹਿ ਪਹਿਚਾਨਬੋ। ਅਤੇ ਇਹ ਧਰਮ ਸ਼ਾਸਤਰ ਕਹਿੰਦੇ ਨੇ ਜਿਹੜਾ ਸ਼ੂਦਰ ਹੈ ਇਹ ਬਰਾਬਰ ਨਹੀਂ ਹੋ ਸਕਦਾ, ਇਹ ਤਾਂ ਪੈਰ ਦੀ ਜੁੱਤੀ ਦੇ ਬਰਾਬਰ ਹੈ। ਤੋ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਪੰਡਿਤ ਜੀ ਇਸ ਤਰ੍ਹਾਂ ਦੀ ਸ਼ਕਤੀ ਇਹਨਾਂ ਜੀਵਾਂ ਵਿੱਚ ਨਹੀਂ ਹੈ ਕਿ ਇਸ ਤਰ੍ਹਾਂ ਦੇ ਫੋਕਟ ਕਰਮ ਕਾਂਡਾਂ ਦੀ ਪਾਲਣਾ ਕਰ ਸਕਣ।
ਪ੍ਰਥਮ ਧਰਮ ਕਿਮ ਹੋਮ ਹੈ ਆਬੈ,
ਮਹਾਰਾਜ ਕਹਿੰਦੇ ਜਿਹੜਾ ਪ੍ਰਥਮ ਪਹਿਲੇ ਧਰਮ ਸਨ, ਪਹਿਲੇ ਕਰਮ ਕਾਂਡ ਸਨ ਭਾਈ, ਉਹ ਸਮਾਂ ਹੋ ਜਿਹਾ ਸੀ, ਹੁਣ ਉਸ ਤਰ੍ਹਾਂ ਨਹੀਂ ਹੋ ਸਕਦਾ।
ਜਿਨ ਕੋ ਕਰਤਿਓ ਸੁਖ ਦੁਖ ਪਾਵੈ,
ਮਹਾਰਾਜ ਕਹਿੰਦੇ ਉਹਨਾਂ ਨੂੰ ਕਰਦਿਆਂ ਹੋਇਆਂ ਜੀਵ ਸੁਖ ਤੇ ਦੁੱਖ ਹੀ ਪ੍ਰਾਪਤ ਕਰ ਸਕਦੇ ਨੇ, ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ।
ਸੁਰਗ ਵਿਖੇ ਕਬ ਨਰਕ ਸਧਾਮੈ,
ਕਿਉਂਕਿ ਸ਼ਾਸਤਰਾਂ ਦੇ ਵਿੱਚ ਸਵਰਗ ਦੀ ਪ੍ਰਾਪਤੀ ਹੋ ਜਾਣੀ ਇਹ ਸੁੱਖ ਦੱਸਿਆ ਹੈ ਅਤੇ ਨਰਕ ਵਿੱਚ ਚਲੇ ਜਾਣਾ ਇਹ ਦੁੱਖ ਗਿਣਿਆ ਹੈ। ਮਹਾਰਾਜ ਕਹਿੰਦੇ ਮੰਨ ਲਓ ਇਹਨਾਂ ਸ਼ਾਸਤਰਾਂ ਦੇ ਅਨੁਸਾਰ ਕੋਈ ਕਰਮ ਕਾਂਡ ਕਰਦਾ ਵੀ ਹੈ, ਜੇ ਤਾਂ ਉਹਨੇ ਸ਼ਾਸਤਰਾਂ ਦੀ ਵਿਧੀ ਅਨੁਸਾਰ ਚੰਗੇ ਕਰਮ ਕਰ ਲਏ ਤਾਂ ਉਹਨੂੰ ਸੁੱਖ ਮਿਲੇਗਾ, ਸਵਰਗ ਵਿੱਚ ਚਲੇ ਜਾਏਗਾ। ਤੇ ਜੇ ਮਾੜੇ ਕਰਮ ਕੀਤੇ ਨਰਕ ਵਿੱਚ ਚਲੇ ਜਾਏਗਾ। ਤੋ ਕਹਿੰਦੇ ਜਿਹੜਾ ਸਵਰਗ ਵਿੱਚ ਜਾਂਦਾ ਹੈ ਉਹਦੇ ਬਾਰੇ ਵੀ ਸ਼ਾਸਤਰ ਇਹੀ ਕਹਿੰਦੇ ਨੇ ਕਿ ਜਦੋਂ ਇਹਦੇ ਕੀਤੇ ਹੋਏ ਪੁੰਨਾਂ ਦਾ ਫਲ ਪੂਰਾ ਹੋ ਗਿਆ ਤੇ ਫਿਰ ਇਹਨੂੰ ਨਰਕ ਦਾ ਤਿਆਗ ਸਵਰਗ ਦਾ ਤਿਆਗ ਕਰਕੇ ਸੰਸਾਰ ਵਿੱਚ ਫਿਰ ਆਉਣਾ ਪਏਗਾ, ਫਿਰ ਜਨਮ ਮਰਨ ਦੇ ਇਸ ਚੱਕਰ ਵਿੱਚ ਪੈਣਾ ਪਏਗਾ। ਤੋ ਸ਼ਾਸਤਰਾਂ ਦੇ ਕਰਮਾਂ ਨੂੰ ਘੁਮਾ ਕੇ ਵੀ ਮਹਾਰਾਜ ਕਹਿੰਦੇ ਜੀਵਨ ਮੁਕਤੀ ਦੀ ਪ੍ਰਾਪਤੀ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ।
ਅਬ ਚਲ ਪਦਵੀ ਪਾਏ ਨਾ ਕੋ,
ਇਹਨਾਂ ਕਰਮ ਕਾਂਡਾਂ ਦੁਆਰਾ ਜਿਹੜੀ ਅਬ ਚਲ ਪਦਵੀ ਹੈ, ਜਿਸ ਨੂੰ ਬ੍ਰਹਮ ਗਿਆਨੀ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਮਹਾਰਾਜ ਕਹਿੰਦੇ ਨੇ ਨਾ ਵੀ ਗਮਪੁਰਾ ਸਹਿਰ ਕੋ ਨਾਉ, ਦੁਖ ਅੰਦੋਹ ਨਹੀਂ ਤੇ ਠਾਉ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਹ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਇਹ ਅਵਸਥਾ ਕਹਿੰਦੇ ਇਹਨਾਂ ਸ਼ਾਸਤਰਾਂ ਦੇ ਕਰਮਾਂ ਵਿੱਚ ਬੱਝ ਕੇ ਪ੍ਰਾਪਤ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਅਵਿਨਾਸੀ ਪਦਵੀ ਪ੍ਰਾਪਤ ਨਹੀਂ ਹੁੰਦੀ।
ਹੰਤਾ ਸਾਹਿਤ ਕਰਮ ਸ਼ੁਭ ਜੋ,
ਇਸ ਕਰਕੇ ਹੰਤਾ ਤੋਂ ਸਹਿਤ, ਹੰਤਾ ਤੋਂ ਜਿਹੜੇ ਰਹਿਤ ਕਰਮ ਨੇ ਉਹਨਾਂ ਨਾਲ ਹੀ ਮਹਾਰਾਜ ਕਹਿੰਦੇ ਪ੍ਰਾਪਤੀ ਹੋਵੇਗੀ। ਔਰ ਜਿਹੜੇ ਹੰਤਾ ਦੇ ਸਹਿਤ ਨੇ, ਹੰਤਾ ਦੇ ਸਹਿਤ ਕਰਮ ਕੀ ਹਨ ਕਿ ਇਹ ਕਰਮਾਂ ਨੂੰ ਕਰਨ ਵਾਲਾ ਮੈਂ ਹਾਂ, ਇਹ ਸ਼ੁਭ ਕਰਮ ਕਰਨ ਵਾਲਾ ਮੈਂ ਹਾਂ, ਜਪ ਤਪ ਕਰਨ ਵਾਲਾ ਮੈਂ ਹਾਂ, ਵਰਤ ਕਰ ਰੱਖਣ ਵਾਲਾ ਮੈਂ ਹਾਂ, ਯਾਤਰਾ ਕਰਨ ਵਾਲਾ ਮੈਂ ਹਾਂ। ਇਸ ਦੀ ਝਲਕ ਅੱਜ ਵੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਸ਼੍ਰੋਮਣੀ ਭਗਤ ਬਾਬਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਅਸੀਂ ਤਾਂ ਹੈਰਾਨ ਹੋ ਗਏ। ਕਹਿੰਦੇ ਅਸੀਂ ਮਨ ਵਿੱਚ ਖਿਆਲ ਬਣਾਇਆ ਕਿ ਚਲੋ ਤੀਰਥਾਂ 'ਤੇ ਜਾ ਕੇ ਦੇਖਦੇ ਹਾਂ, ਜਿਹੜੇ ਤੀਰਥਾਂ 'ਤੇ ਤੀਰਥ ਸਥਾਨਾਂ 'ਤੇ ਯਾਤਰਾ ਕਰਨ ਵਾਲੇ ਨੇ, ਉੱਥੇ ਰਹਿਣ ਵਾਲੇ ਨੇ, ਉਹਨਾਂ ਦਾ ਜੀਵਨ ਕਿੰਨਾ ਉੱਚਾ ਹੈ, ਉਹਨਾਂ ਦੀ ਆਤਮਿਕ ਅਵਸਥਾ ਕਿੰਨੀ ਕੁ ਹੈ। ਤਾਂ ਬਾਬਾ ਕਬੀਰ ਸਾਹਿਬ ਕਹਿੰਦੇ ਜਦੋਂ ਅਸੀਂ ਜਾ ਕੇ ਉਹਨਾਂ ਬ੍ਰਾਹਮਣਾਂ ਨੂੰ, ਪੰਡਿਤਾਂ ਨੂੰ ਨੇੜਿਓਂ ਦੇਖਿਆ ਤਾਂ ਬੜੀ ਹੈਰਾਨੀ ਹੋਈ। ਤੀਰਥ ਜਾਓ ਤਾਂ ਹੌਂ ਹੌਂ ਕਰਤੀ, ਉੱਥੇ ਤਾਂ ਹੌਂ ਹੌਂ ਹੀ ਸੀ ਕਿ ਮੈਂ ਇੰਨੇ ਇਸ਼ਨਾਨ ਕਰ ਲਏ, ਇੰਨੀ ਯਾਤਰਾ ਕਰ ਲਈ। ਪੰਡਿਤ ਪੁੱਛੋ ਤਾਂ ਮਾਇਆ ਰਾਤੀ, ਪੰਡਿਤਾਂ ਨੂੰ ਪੁੱਛਿਆ ਤਾਂ ਮਾਇਆ ਵਿੱਚ ਫਸੇ ਹੋਏ ਨੇ, ਅਤੇ ਤੀਰਥ ਯਾਤਰੀ ਹੰਕਾਰ ਵਿੱਚ ਫਸੇ ਹੋਏ ਨੇ। ਇਹਦੀ ਝਲਕ ਅੱਜ ਵੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਬਹੁਤ ਸਾਰੇ ਲੋਕ ਧਰਮ ਸਥਾਨਾਂ ਦੀ ਯਾਤਰਾ ਕਰਦਿਆਂ ਰਸਤੇ ਵਿੱਚ ਹੀ ਆਪਣੇ ਨਾਮ ਦੇ ਬੋਰਡ ਲਾ ਦਿੰਦੇ ਨੇ। ਆਪਾਂ ਦੇਖ ਸਕਦੇ ਹਾਂ ਕਿ ਮੈਂ ਫਲਾਨਾ ਸਿੰਘ, ਮੇਰੀ ਇੰਨਵੀਂ ਯਾਤਰਾ ਹੈ, ਮੈਂ ਇੰਨੀ ਵਾਰ ਯਾਤਰਾ ਕਰ ਲਈ, ਇੰਨੀ ਵਾਰ ਯਾਤਰਾ ਕਰ ਲਈ। ਇਸ ਗੱਲ ਦਾ ਹੀ ਮਾਣ ਹੋ ਜਾਂਦਾ ਕਿ ਫਲਾਨਾ ਤਾਂ ਇੱਕ ਵਾਰੀ ਗਿਆ, ਫਲਾਨਾ ਤਾਂ ਗਿਆ ਹੀ ਨਹੀਂ, ਮੈਂ 10 ਵਾਰੀ ਜਾ ਆਇਆ ਹਾਂ, ਕਹਿੰਦੇ ਇਹੀ ਮਾਣ ਹੋ ਜਾਂਦਾ। ਇਸ ਕਰਕੇ ਬਾਣੀ 'ਚ ਮਹਾਰਾਜ ਕਹਿੰਦੇ ਕਰਮ ਕਰਤ ਵਧੇ ਅਹਮੇਵ, ਇਹ ਫੋਕਟ ਕਰਮ ਕਰਨ ਨਾਲ ਹੰਕਾਰ ਹੀ ਵੱਧਦਾ ਹੈ। ਦੂਸਰਾ ਇਹਦਾ ਭਾਵ ਹੈ ਕਰਮ ਕਰਤ ਵਧੇ ਅਹਮੇਵ, ਕਹਿੰਦੇ ਐਸੇ ਸ਼ਾਸਤਰੀ ਕਰਮਾਂ ਦੁਆਰਾ ਇਹ ਹੰਕਾਰ ਵਿੱਚ ਹੀ ਵਧੇ ਜਾਂਦੇ ਹਨ।
ਖੇਦ ਬਹੁਤ ਫਲ ਥੋਰੋ ਪਾਏ,
ਪੁਰਾਤਨ ਹਿੰਦੀ ਦਾ ਇੱਕ ਲਫ਼ਜ਼ ਹੈ ਖੇਦ, ਖੇਦ ਮਹਿਨਾ ਦੁੱਖ। ਮਹਾਰਾਜ ਕਹਿੰਦੇ ਪੰਡਿਤ ਜੀ ਇਹ ਜਿਹੜੇ ਕਰਮ ਕਾਂਡ ਕਰਨ ਦੇ ਵਿੱਚ ਖੇਦ ਬਹੁਤ ਹੁੰਦਾ, ਦੁੱਖ ਬੜਾ ਹੁੰਦਾ ਹੈ, ਭੁੱਖੇ ਰਹਿਣਾ, ਵਰਤ ਰੱਖਣੇ, ਘਰ ਪਰਿਵਾਰ ਦਾ ਤਿਆਗ ਕਰਨਾ, ਜੰਗਲਾਂ ਪਹਾੜਾਂ 'ਚ ਰਹਿਣਾ, ਦਰਖਤਾਂ ਨਾਲ ਪੁੱਠੇ ਲਟਕਣਾ, ਝਰਨਿਆਂ ਦੇ ਥੱਲੇ ਠੰਡੇ ਪਾਣੀ ਦੇ ਥੱਲੇ ਲੱਤ ਦੇ ਭਾਰ 'ਤੇ ਖਲੋਣਾ, ਗਰਮੀਆਂ ਦੇ ਸਮੇਂ 'ਚ ਚਾਰ ਚੁਫੇਰੇ ਅੱਗ ਬਾਲ ਕੇ ਵਿੱਚ ਬੈਠਣਾ। ਮਹਾਰਾਜ ਕਹਿੰਦੇ ਬੜੇ ਦੁਸ਼ਤਰ ਕਰਮ ਨੇ, ਬੜੇ ਔਖੇ ਕਰਮ ਨੇ, ਬੜੀ ਘਾਲਣਾ ਹੈ। ਮਹਾਰਾਜ ਕਹਿੰਦੇ ਘਾਲਣਾ ਜ਼ਿਆਦੀ ਹੈ, ਮਿਹਨਤ ਜ਼ਿਆਦੀ ਹੈ, ਇਹਦਾ ਫਲ ਬੜਾ ਥੋੜਾ ਹੈ।
ਨਾਸ਼ਵੰਤ ਜੇ ਇਹ ਸਮਦਾ,
ਇਸ ਕਰਕੇ ਮਹਾਰਾਜ ਕਹਿੰਦੇ ਇਹਦਾ ਜਿਹੜਾ ਫਲ ਹੈ ਉਹ ਵੀ ਨਾਸ਼ਵਾਨ ਹੀ ਹੈ। ਕੀ ਫਲ ਹੈ ਇਹਦਾ? ਤੀਰਥ ਯਾਤਰਾ ਦਾ, ਵਰਤ ਰੱਖਣ ਦਾ, ਤਪ ਕਰਨ ਦਾ, ਕਰਮ ਕਾਂਡ ਕਰਨ ਦਾ ਕੀ ਫਲ ਹੈ? ਸਵਰਗ ਦੀ ਪ੍ਰਾਪਤੀ। ਅਤੇ ਕਿੰਨਾ ਕੁ ਸਮਾਂ, ਜਿੰਨਾ ਕੁ ਸਮਾਂ ਇਹਨਾਂ ਕਰਮਾਂ ਦਾ ਅਸਰ ਹੈ? ਕਹਿੰਦੇ ਜਦੋਂ ਇਹਨਾਂ ਪੁੰਨ ਕਰਮਾਂ ਦਾ ਫਲ ਮੁੱਕ ਜਾਂਦਾ ਹੈ ਤੇ ਫਿਰ ਧਰਤੀ ਤੇ ਆ ਕੇ ਜਨਮ ਲੈ ਲੈਂਦਾ ਹੈ। ਫਿਰ ਇਹੀ ਦੁੱਖਾਂ ਦਾ ਜਿਹੜਾ ਹੈ ਬਾਰ ਬਾਰ ਦਾ ਜਨਮ ਮਰਨ ਦਾ ਗੇੜ ਸ਼ੁਰੂ ਹੋ ਜਾਂਦਾ ਹੈ।
ਅਬ ਕਾਜੋ ਕੋ ਸਮਾ ਸੋ ਆਵਾ,
ਇਸ ਲਈ ਮਹਾਰਾਜ ਕਹਿੰਦੇ ਪੰਡਿਤ ਜੀ ਹੁਣ ਜਿਹੜਾ ਸਮਾਂ ਹੈ ਇਹ ਕਲਯੁਗ ਦਾ ਸਮਾਂ ਚੱਲ ਰਿਹਾ ਹੈ।
ਜਿਸ ਕੋ ਰਾਜ ਤਿਸੀ ਕੋ ਨਿਆਵਾ,
ਇਸ ਕਰਕੇ ਮਹਾਰਾਜ ਕਹਿੰਦੇ ਜਿਹਦਾ ਰਾਜ ਚੱਲਦਾ ਤੁਸੀਂ ਸਮਝਦਾਰ ਹੋ, ਵਿਦਵਾਨ ਹੋ, ਪੰਡਿਤ ਹੋ, ਜਿਹਦਾ ਰਾਜ ਹੈ ਉਸੇ ਦੀ ਕਰੰਸੀ ਚੱਲਦੀ ਹੈ ਨਾ, ਉਸੇ ਦਾ ਸਿੱਕਾ ਚੱਲਦਾ ਹੈ, ਉਸੇ ਦਾ ਹੁਕਮ ਚੱਲਦਾ ਹੈ। ਜਿਹਦਾ ਰਾਜ ਹੈ, ਜਦੋਂ ਰਾਜ ਬਦਲ ਜਾਂਦਾ ਹੈ ਤੇ ਫਿਰ ਸਿੱਕਾ ਵੀ ਬਦਲ ਜਾਂਦਾ, ਮੋਹਰ ਵੀ ਬਦਲ ਜਾਂਦੀ, ਦਸਤਖਤ ਵੀ ਬਦਲ ਜਾਂਦੇ, ਸਾਰਾ ਕੁਝ ਬਦਲਦਾ ਹੈ ਨਾ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਸਤਯੁਗ ਸੀ, ਜਦੋਂ ਤ੍ਰੇਤਾ ਤੇ ਦੁਆਪਰ ਸੀ, ਉਦੋਂ ਉਹਨਾਂ ਦਾ ਇਹ ਰਾਜ ਚੱਲਦਾ ਸੀ, ਹੁਕਮ ਚੱਲਦਾ ਸੀ ਕਿ ਯੱਗ ਕਰੋ, ਤਪ ਕਰੋ, ਵਰਤ ਰੱਖੋ, ਤੀਰਥ ਇਸ਼ਨਾਨ ਕਰੋ, ਭਲਾ ਹੋਵੇਗਾ। ਮਹਾਰਾਜ ਕਹਿੰਦੇ ਉਹ ਰਾਜ ਲੰਘ ਗਿਆ, ਉਹ ਰਾਜੇ ਗਏ। ਹੁਣ ਦਾ ਜਿਹੜਾ ਰਾਜਾ ਇਹ ਕਲਯੁਗ ਹੈ, ਤੇ ਕਲਯੁਗ ਦੇ ਸਮੇਂ ਅੰਦਰ ਮਹਾਰਾਜ ਕਹਿੰਦੇ ਫਿਰ ਇਸ ਤਰ੍ਹਾਂ ਦਾ ਜਿਹੜਾ ਕਰਮ, ਇਸ ਤਰ੍ਹਾਂ ਦਾ ਇਹ ਹੁਕਮ ਵਰਤੇਗਾ।
ਤਪ ਆਦਿਕ ਸ਼ੁਭ ਕਰਮ ਮਹਾਨੇ,
ਔਰ ਇਹ ਜਿਹੜੇ ਤਪ ਆਦਿਕ ਬੜੇ ਸ਼ੁਭ ਕਰਮ ਬੜੇ ਮਹਾਨ ਦੱਸੇ ਗਏ ਨੇ।
ਗੁਰ ਸੇਵਾ ਕੋ ਹੋਏ ਨਾ ਸਮਾਨੇ,
ਮਹਾਰਾਜ ਕਹਿੰਦੇ ਗੁਰੂ ਦੀ ਸੇਵਾ ਦੇ ਸਮਾਨ ਨਹੀਂ ਹਨ ਇਸ ਕਲਯੁਗ ਦੇ ਅੰਦਰ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਮ ਦਾ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਜਿਹੜਾ ਸਿੱਕਾ ਹੁਕਮ ਹੈ ਚੱਲ ਰਿਹਾ ਹੈ। ਇਸ ਕਰਕੇ ਕਲਯੁਗ ਦੇ ਸਮੇਂ ਅੰਦਰ ਮਹਾਰਾਜ ਕਹਿੰਦੇ ਗੁਰੂ ਦੀ ਸੇਵਾ ਦੇ ਸਮਾਨ, ਗੁਰੂ ਦੀ ਸੇਵਾ ਦੇ ਬਰਾਬਰ ਕੋਈ ਤਪ ਨਹੀਂ ਹੈ, ਕੋਈ ਵਰਤ ਨਹੀਂ ਹੈ, ਕੋਈ ਕਰਮ ਨਹੀਂ ਹੈ। ਅੰਮ੍ਰਿਤ ਬਾਣੀ ਵਿੱਚ ਵੀ ਮਹਾਰਾਜ ਜੀ ਦੇ ਬਚਨ ਨੇ, ਗੁਰ ਸੇਵਾ ਤਪਾਂ ਸਿਰ ਤਪ ਸਾਰ, ਸਾਰ ਮੈਨਾ ਸ੍ਰੇਸ਼ਟ, ਗੁਰੂ ਅਮਰਦਾਸ ਜੀ ਦਾ ਹੀ ਬਚਨ ਹੈ। ਕਹਿੰਦੇ ਗੁਰੂ ਦੀ ਸੇਵਾ ਦੇ ਬਰਾਬਰ ਕੋਈ ਤਪ ਨਹੀਂ, ਕੋਈ ਜਪ ਨਹੀਂ, ਕੋਈ ਸੇਵਾ ਨਹੀਂ ਹੈ। ਇਸ ਕਰਕੇ ਸਤਿਗੁਰਾਂ ਨੇ ਸੇਵਾ ਦੀ ਜਿਹੜੀ ਮਹਾਨਤਾ ਹੈ ਸਾਨੂੰ ਇਤਿਹਾਸ ਵਿੱਚ ਔਰ ਗੁਰਬਾਣੀ ਵਿੱਚ ਦ੍ਰਿੜ ਕਰਾ ਦਿੱਤੀ ਹੈ। ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਮਹਾਰਾਜ ਕਹਿੰਦੇ ਨੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਸੇਵਾ ਤੋਂ ਬਿਨਾਂ, ਗੁਰੂ ਦੀ ਸੇਵਾ ਤੋਂ ਬਿਨਾਂ, ਸਤਿਗੁਰੂ ਦੀ ਸੇਵਾ ਤੋਂ ਬਿਨਾਂ, ਕਹਿੰਦੇ ਇਹ ਹੱਥ ਪੈਰ ਜਿਹੜੇ ਨੇ ਤ੍ਰਿਗ ਹਨ, ਵਿਅਰਥ ਹਨ, ਬੇਕਾਰ ਹਨ ਗੁਰੂ ਦੀ ਸੇਵਾ ਤੋਂ ਬਿਨਾਂ। ਤੋ ਇਸ ਕਰਕੇ ਸੇਵਾ ਦੀ ਮਹਾਨਤਾ ਨੂੰ ਦ੍ਰਿੜ ਕਰਾਉਂਦਿਆਂ ਸਤਿਗੁਰਾਂ ਨੇ ਅਨੇਕਾਂ ਕੌਤਕ ਵਰਤਾਏ ਨੇ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਦੋਂ ਕਲਗੀਧਰ ਮਹਾਰਾਜ ਜੀ ਨੇ ਇੱਕ ਨੌਜਵਾਨ ਦੇ ਪਾਸੋਂ ਜਲ ਲਿਆ ਅਤੇ ਡੋਲ ਦਿੱਤਾ, ਉਹ ਨੌਜਵਾਨ ਸਿੱਖ ਕਹਿੰਦਾ ਮਹਾਰਾਜ ਤੁਸੀਂ ਜਲ ਛਕਿਆ ਨਹੀਂ, ਮੈਂ ਬੜੀ ਭਾਵਨਾ ਨਾਲ ਬਰਤਨ ਨੂੰ ਸੁੱਚਾ ਕਰਕੇ ਬੜਾ ਸ਼ੀਤਲ ਜਲ ਲਿਆਂਦਾ। ਮਹਾਰਾਜ ਕਹਿੰਦੇ ਭਾਈ ਗੁਰੂ ਘਰ ਵਿੱਚ ਰਹਿੰਦੇ ਹਾਂ, ਕਿੰਨੀ ਕੁ ਸੇਵਾ ਕਰਦਾ। ਕਹਿੰਦਾ ਜੀ ਰਹਿੰਦਾ ਤਾਂ ਬੜੇ ਸਮੇਂ ਤੋਂ ਸੇਵਾ ਨਹੀਂ ਕਰਦਾ। ਮਹਾਰਾਜ ਕਹਿੰਦੇ ਭਾਈ ਇਸ ਕਰਕੇ ਇਹ ਜਲ ਅਸੀਂ ਡੋਲਿਆ ਹੈ ਕਿ ਅਸੀਂ ਮੁਰਦੇ ਦੇ ਹੱਥ ਦਾ ਛਕਦੇ ਨਹੀਂ ਹਾਂ। ਅਤੇ ਉਹ ਨੌਜਵਾਨ ਬੜਾ ਹੈਰਾਨ ਹੋਇਆ, ਕਹਿਣ ਲੱਗਾ ਮਹਾਰਾਜ ਮੈਂ ਤਾਂ ਜਿਉਂਦਾ ਹਾਂ। ਮਹਾਰਾਜ ਕਹਿੰਦੇ ਨਹੀਂ, ਜਿਸ ਦੇ ਜੀਵਨ ਵਿੱਚ ਗੁਰੂ ਦੀ ਸੇਵਾ ਨਹੀਂ ਹੈ ਉਸਨੂੰ ਅਸੀਂ ਜਿਉਂਦਾ ਨਹੀਂ ਗਿਣਦੇ, ਉਹ ਇੱਕ ਲਾਸ਼ ਹੈ, ਉਹ ਜਿਉਂਦਾ ਨਹੀਂ ਹੈ। ਇਸ ਕਰਕੇ ਸੇਵਾ ਤੋਂ ਬਿਨਾਂ ਕਹਿੰਦੇ ਮੁਰਦਾ ਹੀ ਹੈ। ਇਤਨੀ ਮਹਾਨਤਾ ਸੇਵਾ ਦੀ। ਇਸ ਕਰਕੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪੰਡਿਤ ਜੀ ਗੁਰੂ ਘਰ ਵਿੱਚ ਰਹਿ ਕੇ ਸਤਿਗੁਰੂ ਦੀ ਸੇਵਾ ਕਰਨੀ, ਇਹਦੇ ਤੁੱਲ ਕਹਿੰਦੇ ਹੋਰ ਕੋਈ ਤਪ, ਕੋਈ ਵਰਤ, ਕੋਈ ਤੀਰਥ ਯਾਤਰਾ ਨਹੀਂ ਹੈ।
ਸਤਨਾਮ ਕੋ ਸਿਮਰਨ ਸਾਰ।
ਇਸ ਕਰਕੇ ਜੋ ਸਤਨਾਮ ਦਾ ਸਿਮਰਨ, ਵਾਹਿਗੁਰੂ ਦਾ ਸਿਮਰਨ ਹੈ, ਇਹ ਵੀ ਇਸ ਕਲਯੁਗ ਦੇ ਅੰਦਰ ਸਾਰ ਹੈ। ਸਾਰ ਮਹਿਨਾ ਸ੍ਰੇਸ਼ਟ ਵੀ ਹੁੰਦਾ ਹੈ ਕਿ ਸਤਨਾਮ ਵਾਹਿਗੁਰੂ ਦੇ ਬਰਾਬਰ ਦੁਨੀਆਂ 'ਚ ਕੋਈ ਮੰਤਰ ਸ੍ਰੇਸ਼ਟ ਨਹੀਂ ਹੈ। ਸਾਰ ਦਾ ਅਰਥ ਸਾਧ ਸੰਗਤ ਜੀ ਸ਼੍ਰੋਮਣੀ ਵੀ ਹੁੰਦਾ ਹੈ ਕਿ ਕਲਯੁਗ ਦੇ ਅੰਦਰ ਪਹਿਲੇ ਸਮਿਆਂ ਦੇ ਵਿੱਚ ਕਈ ਤਰ੍ਹਾਂ ਦੇ ਮੰਤਰ ਦੱਸੇ ਗਏ ਨੇ। ਕਲਯੁਗ ਦੇ ਸਮੇਂ ਅੰਦਰ ਕਹਿੰਦੇ ਸਤਨਾਮ ਵਾਹਿਗੁਰੂ ਸਾਰ ਹੈ, ਨਾਮ ਸ਼੍ਰੋਮਣੀ ਮੰਤਰ ਹੈ। ਸਾਰ ਦਾ ਅਰਥ ਲੋਹਾ ਵੀ ਹੁੰਦਾ, ਲੋਹੇ ਤੋਂ ਭਾਵ ਹੈ ਠੋਸ। ਕਹਿੰਦੇ ਜੋ ਠੋਸ ਹੈ ਇਹਦੇ ਬਰਾਬਰ ਹੋਰ ਕੋਈ ਇਸ ਮੰਤਰ ਦਾ ਸਾਨੀ ਨਹੀਂ ਹੈ। ਸੋ ਇਸ ਤਰ੍ਹਾਂ ਸ਼੍ਰੀ ਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਸਤਨਾਮ ਵਾਹਿਗੁਰੂ ਦੇ ਮੰਤਰ ਦੇ ਬਰਾਬਰ ਕੋਈ ਨਹੀਂ ਹੈ। ਅੰਮ੍ਰਿਤ ਬਾਣੀ ਦਾ ਵੀ ਬਚਨ ਹੈ, ਕੱਲ ਮਹਿ ਰਾਮ ਨਾਮ ਸਾਰ। ਕਲਯੁਗ ਦੇ ਸਮੇਂ ਅੰਦਰ ਵਾਹਿਗੁਰੂ ਦਾ ਨਾਮ ਹੀ ਸਾਰ ਹੈ, ਸ੍ਰੇਸ਼ਟ ਹੈ।
ਉਗਤ ਮੁਗਤ ਤੇ ਮਹਿਦ ਉਦਾਰ।
ਕਹਿੰਦੇ ਇਹ ਮਹਿਦ ਬਹੁਤ ਵੱਡੀਆਂ ਦਾਤਾਂ ਦੇਣ ਵਾਲਾ ਹੈ। ਭੁਗਤ ਅਤੇ ਮੁਕਤ ਲੋਕ ਤੇ ਪਰਲੋਕ ਦੇ ਪਦਾਰਥਾਂ ਨੂੰ ਕਹਿੰਦੇ ਇਹ ਵਾਹਿਗੁਰੂ ਮੰਤਰ ਦਾ ਸਿਮਰਨ ਦੇਣ ਵਾਲਾ ਹੈ।
ਸਿਮਰਨ ਸ਼ਰਵਣ ਭਗਤ ਵਡਿਆਈ।
ਇਸ ਕਰਕੇ ਸਿਮਰਨ ਕਰਨਾ ਔਰ ਸ਼ਰਵਣ ਕਰਨਾ ਸਤਿਗੁਰੂ ਦੀ ਬਾਣੀ ਨੂੰ और परमात्मा की भगती करनी इस चीज की ही कलयुग के अंदर वड्याई है, महिमा है।
इस सम काल नह आन बड़ाई,
महाराज कहते इस दे बराबर कलयुग दे अंदर होर कोई वड्याई नहीं है।
इस बिन मुक्त ना कोई पावे,
इस करके कहते इस दे बराबर इस तो बिना सेवा सिमरन ते संगत इदी तो बिना महाराज कहते संसार विच किसी जीव नू मुक्ति किसी जीव नू जन्म मरण तो छुटकारा विषय विकारा तो खलासी नहीं मिल सकती।
यों शिकता ते तेल ना आवे,
महाराज कहते जिन्ना मर्जी को यतन करदा रहे कि मैं रेत नू किसी यतन नाल किसी वेलन विच पा के जा किसी कोल्हू विच पा के किसी तरीके नाल मैं रेत दे विचों तेल कढ लवांगा, कहते नहीं ये उहदी मूर्खता ही होगी। रेत दे विचों तेल प्राप्त नहीं हुंदा। इस तरह महाराज कहते इन्हां कर्म कांडा नाल कोई अध्यात्मक तरक्की प्राप्त नहीं हुंदी।
तप व्रत आदक जे आचार,
महाराज कहते जिहड़े तप करने ने व्रत रखने ने इस तरह के जिहड़े आचार हन जो आचरण हन इस तरह की जो मर्यादा है।
फोकट नाम विहीन आसार,
कहते नाम तो बिना सब फोकट है ते आसार है व्यर्थ है।
और कहां लग कहां बनाई,
महाराज कहते पंडित जी इस तो इलावा होर किन्ना क तुहानू समझाइए, क्योंकि एक अखाण है कि मूर्ख नू इशारा काफी है। हुण तुसी तां बड़े सियाने हो तो इस करके कहंदे तुहानू किन्ना कुछ समझा दिता है, तो कहंदे सियाणे नू इशारा काफी है। सो इस प्रकार महाराज कहंदे तुसी तां बड़े विद्वान दिग्विजय हो ना, जिधर भी जाने हो ते तुहाडी जेती जित है फतेह फतेह है, ते तुहानू तां बड़ा विस्थार करके दसिया सी शास्त्रां दा जिहड़ा कर्म है इहदा की फायदा है की नुकसान है सारी व्याख्या महाराज कहंदे दस दित्ती है।
अपर विपर जाए होए सब जाई,
और इस तरह महाराज कहंदे इस तों इलावा जो भी इन्हां शास्त्रां दे विरुद्ध कर्म कांड हन,
सिमरहि नाम हरहंकार,
महाराज कहंदे इन्हां कर्म कांडा नाल महाराज कहंदे उल्टा ही जिहड़ा कई वारी नुकसान हो जांदा है। कर्म कांड करन वाले नूं हउमे हंकार इस तरह दे जिहड़े विघन पै जांदे ने। सो इस करके वाहिगुरु का जिहड़ा सिमरन है इहदे नाल अहंकार की निवृत्ति हुंदी है।
अब कलू आयो रे इक नाम बो 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 बो।
इस प्रकार सतगुरु सचे पातशाह जिया ने अमृत बाणी अंदर भी बचन कहे ने कि अब कलू आयो रे, कि हुण जिहड़ा कलू कलयुग का समा है यह समा एक ऐसा सुहावना समा है। कहिंदे जिवें किसी बीज नूं बीजण वास्ते रुत्त आ जाती है तो जमीन वत्तर आ जाती है कि उस बीज की फिर बड़ी कहिंदे प्रफुल्लता हुंदी है जदों मौसम भी होवे रुत्त भी होवे तो जमीन भी वत्तर होवे। इउं महाराज कहिंदे इह जिहड़ा हुण कलयुग दा समां इह ऐसी रुत्त है ऐसा वत्तर है कि अज दे समें जे वाहिगुरू दे नाम दा जाप रूपी बीज हिरदे च बीज लईए तो फिर महाराज कहिंदे बड़ा प्रफुल्लित हुंदा है, इसनों मुक्ति का फल लगता है। इसलिए कहिंदे अब कलू आयो रे एक नाम बोवो बोवो, इस करके नाम नू ही बोना है नाम नू बीजना है।
कर मन मह एह बदे उदार,
इस करके महाराज कहिंदे जो शास्त्रां दा कर्म है यह करदिया होया यह जन्म मरण ते होर तीन तरह के जिहड़े कर्म ने क्रिया मान कर्म संचित कर्म ते प्रलब्ध कर्म इन्हां विच ही बज जांदा है।
सो हंकार है दूषण मूल,
और यह कर्म कांड करके हंकार हो जांदा है ते हंकार सारे दोषां दा सारे औगणां दा मुढ है।
गत कांखी तारह नह पूल,
इस करके गत कांखी कांखी मैना कांक्षा कांक्षा कहिंदे इच्छा, गत मैना मुक्ति, शास्त्रां दे कर्म कांड करन वाला व्यक्ति फिर मुक्ति दी इच्छा नहीं धारदा, ये तां फिर नरक सुरग दे विच ही पाप पुन दे विच ही फसिया रहिंदा है।
तुम विद्या पढ़ गई मसाल,
महाराज कहिंदे तुसीं जो विद्या पढ़ी है पंडित जी तां एक तरह समझो तुहाडे हथ विच मिसाल है। पुराने समें च जिवें इस तरह बिजली दे साधन नहीं हुंदे सन ते मिसालां बणाईआं जांदीआं सन जो लक्कड़ दे उपर इस तरह दा एक बर्तन ला के उहदे विच लक्कड़ जां होर समगरी पा के अग बाल के हाथ विच मिसाल बना के ਫਿਰ ਅੱਗੇ ਅੱਗੇ ਤੁਰਦੇ ਸਨ ਰਸਤਾ ਦੇਖਣ ਵਾਸਤੇ, ਕਿਉਂਕਿ ਬੈਟਰੀਆਂ ਜਾਂ ਟੌਰਚਾਂ ਨਹੀਂ ਹੁੰਦੀਆਂ ਸਨ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ, ਪੰਡਿਤ ਜੀ ਜਿਹੜੀ ਤੁਸੀਂ ਵਿੱਦਿਆ ਪੜ੍ਹੀ ਹੈ ਨਾ, ਇਹ ਵਿੱਦਿਆ ਇੱਕ ਐਸੀ ਮਿਸਾਲ ਹੈ ਜਿਹਦੇ ਨਾਲ ਇਹ ਵਿਦਵਾਨ ਆਪ ਵੀ ਰਸਤਾ ਵੇਖਦਾ ਤੇ ਦੂਸਰੇ ਨੂੰ ਵੀ ਰਸਤਾ ਦਿਖਾਉਂਦਾ ਹੈ।
ਅਪਰਣ ਕਰੋ ਪ੍ਰਕਾਸ਼ ਮਿਸਾਲ,
ਪਰ ਕਹਿੰਦੇ ਇਸ ਮਿਸਾਲ ਨਾਲ ਤੁਸੀਂ ਤਾਂ ਦੂਸਰਿਆਂ ਨੂੰ ਰਸਤਾ ਦਿਖਾ ਰਹੇ ਹੋ, ਆਪ ਹਨੇਰੀ ਵਿੱਚ ਡਿੱਗ ਰਹੇ ਹੋ।
ਆਪ ਅੰਧੇਰੇ ਮਹਿ ਗਿਰ ਪਰੋ,
ਇਸ ਕਰਕੇ ਕਈ ਵਾਰੀ ਮਿਸਾਲ ਫੜਨ ਵਾਲਾ ਬੰਦਾ ਆਪ ਹੀ ਹਨੇਰੇ 'ਚ ਡਿੱਗ ਪੈਂਦਾ। ਜਿਸ ਤਰ੍ਹਾਂ ਇੱਕ ਕਹਾਵਤ ਵੀ ਸੁਣਦੇ ਹਾਂ ਕਿ ਦੀਵੇ ਥੱਲੇ ਹਨੇਰਾ ਹੁੰਦਾ, ਕਹਿੰਦੇ ਮਿਸਾਲ ਫੜਨ ਵਾਲਾ ਦੂਜਿਆਂ ਨੂੰ ਤਾਂ ਕਹਿੰਦਾ ਕਿ ਲਓ ਭਾਈ ਮੈਂ ਚਾਨਣ ਕਰ ਦਿੱਤਾ ਲੰਘ ਜਾਓ, ਕਹਿੰਦੇ ਆਪ ਹਨੇਰੇ 'ਚ ਡਿੱਗ ਪੈਂਦਾ ਹੈ।
ਔਰਨ ਕਹੋ ਜਗਤ ਤੁਮ ਤਰੋ,
ਇਸ ਕਰਕੇ ਮਹਾਰਾਜ ਕਹਿੰਦੇ ਪੰਡਿਤ ਜੀ ਤੁਸੀਂ ਵਿੱਦਿਆ ਦੁਆਰਾ ਧਰਮ ਗ੍ਰੰਥਾਂ ਤੇ ਸ਼ਾਸਤਰਾਂ ਦੇ ਗਿਆਨ ਦੁਆਰਾ ਦੂਸਰਿਆਂ ਨੂੰ ਤਾਂ ਕਹਿੰਦੇ ਹੋ ਕਿ ਭਾਈ ਸ਼ਾਸਤਰਾਂ ਦੀ ਮਰਿਆਦਾ ਨੂੰ ਕਮਾ ਕੇ ਸੰਸਾਰ ਤੋਂ ਪਾਰ ਹੋ ਜਾਓ।
ਔਰ ਹੰਕਾਰ ਤੋਹੇ ਅਬ ਐਸੇ,
ਔਰ ਮਹਾਰਾਜ ਕਹਿੰਦੇ ਤੁਹਾਨੂੰ ਤਾਂ ਹਿਰਦੇ ਵਿੱਚ ਹੰਕਾਰ ਹੋਇਆ ਪਿਆ ਹੈ।
ਵਿਜੈ ਤਰਲੋਕੀ ਠਾਣੀ ਜੈਸੇ,
ਜਿਸ ਤਰ੍ਹਾਂ ਤੁਸੀਂ ਮਨ ਵਿੱਚ ਹੀ ਖਿਆਲ ਬਣਾਈ ਬੈਠੇ ਹੋ ਕਿ ਮੈਂ ਤਾਂ ਤਿੰਨਾਂ ਲੋਕਾਂ ਦੇ ਵਿੱਚ ਹੀ ਫਤਿਹ ਪਾਉਣੀ ਹੈ, ਜਿੱਧਰ ਜਾਵਾਂ ਮੇਰੀ ਜੈ ਜੈਕਾਰ ਹੀ ਹੋਵੇ। ਕਹਿੰਦੇ ਇਸ ਤਰ੍ਹਾਂ ਦਾ ਹੰਕਾਰ ਤੁਸੀਂ ਇੰਨੀ ਵਿੱਦਿਆ ਪੜ੍ਹ ਕੇ ਕਰੀ ਬੈਠੇ ਹੋ, ਤੇ ਜੇ ਵਿਦਵਾਨ ਹੀ ਇੰਨਾ ਹੰਕਾਰੀ ਹੋ ਗਿਆ ਤੇ ਜਿਹੜਾ ਅਗਿਆਨੀ ਹੈ ਜਿਹਨੂੰ ਵਿੱਦਿਆ ਹੀ ਨਹੀਂ ਆਉਂਦੀ, ਸ਼ਾਸਤਰਾਂ ਦਾ ਗਿਆਨ ਨਹੀਂ ਹੈ, ਉਹਦਾ ਭਲਾ ਕਿਵੇਂ ਹੋਵੇਗਾ? ਤੇ ਮਹਾਰਾਜ ਕਹਿੰਦੇ ਜੇ ਇਹ ਸ਼ਾਸਤਰਾਂ ਦੀ ਵਿੱਦਿਆ ਹਾਸਲ ਕਰਕੇ ਹੰਕਾਰੀ ਹੋਣਾ ਤੇ ਇਸ ਵਿੱਦਿਆ ਦਾ ਕੀ ਲਾਭ ਹੋਇਆ?
ਮਨ ਹੈ ਜੀਤਿਓ ਸ਼ਤਰ ਬਿਸਾਲਾ,
ਅਸਲ ਵਿੱਚ ਮਹਾਰਾਜ ਕਹਿੰਦੇ ਤੁਸੀਂ ਤਿੰਨਾਂ ਲੋਕਾਂ ਨੂੰ ਜਿੱਤਣ ਵਾਸਤੇ ਤਾਂ ਤੁਰ ਪਏ ਹੋ, ਪਰ ਆਪਣੇ ਮਨ ਨੂੰ ਤੁਸੀਂ ਜਿੱਤਿਆ ਹੀ ਨਹੀਂ ਹੈ। ਮਨ ਨੂੰ ਜਿੱਤਣਾ ਹੀ ਇਸ ਜੀਵਨ ਦੀ ਸਫਲਤਾ ਦਾ ਰਾਜ ਹੈ।
ਅਪਰ ਜੀਤਵੇ ਕਿਆ ਫਲ ਪਾਲਾ,
ਮਹਾਰਾਜ ਕਹਿੰਦੇ ਹੋਰਾਂ ਨੂੰ ਜਿੱਤਣ ਨਾਲ ਭਾਈ ਕੀ ਫਲ ਹੋਵੇਗਾ, ਕੀ ਪ੍ਰਾਪਤੀ ਹੋਵੇਗੀ?
ਸਿੱਖ ਹਜ਼ਾਰੋਂ ਤਰੇ ਹਮਾਰੇ,
ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪੰਡਿਤ ਜੀ ਆਪਣੇ ਮਨ ਨੂੰ ਜਿੱਤਣਾ ਹੈ, ਮਨ ਹੀ ਸਭ ਤੋਂ ਵੱਡਾ ਦੁਸ਼ਮਣ ਹੈ। ਜਿਸ ਤਰ੍ਹਾਂ ਸੁਮੇਰ ਪਹਾੜ ਤੇ ਸਿੱਧਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਮਨ ਜੀਤੇ ਜਗ ਜੀਤ, ਐ ਸਿੱਧੋ ਬੇਸ਼ੱਕ ਤੁਸੀਂ ਰਿੱਧੀਆਂ ਸਿੱਧੀਆਂ ਹਾਸਲ ਕਰ ਲਈਆਂ ਨੇ, ਜਿਸ ਪਾਸੇ ਵੀ ਜਾਂਦੇ ਹੋ ਤੁਹਾਡੀ ਜੈ ਜੈਕਾਰ ਹੁੰਦੀ ਹੈ, ਤੁਹਾਡੀਆਂ ਕਰਾਮਾਤਾਂ ਸ਼ਕਤੀਆਂ ਅੱਗੇ ਦੁਨੀਆਂ ਦੇ ਲੋਕ ਝੁਕਦੇ ਨੇ, ਪਰ ਤੁਸੀਂ ਆਪਣੇ ਮਨ ਦੇ ਹੱਥੋਂ ਹਾਰੇ ਬੈਠੇ ਹੋ। ਮਨ ਨੂੰ ਜਿੱਤਣਾ ਹੀ ਸੰਸਾਰ ਨੂੰ ਜਿੱਤਣਾ ਹੈ, ਮਨ ਦੀ ਜਿੱਤ ਹੀ ਇਸ ਜੀਵਨ ਦੀ ਜਿੱਤ ਹੈ। ਜਿਸ ਤਰ੍ਹਾਂ ਬੈਰਾਗ ਸ਼ਤਕ ਅੰਦਰ ਇਹ ਬਚਨ ਹੈ, ਕਹਿੰਦੇ ਮਨ ਰਿਪ ਜੀਤੇ ਸਭ ਰਿਪ ਜੀਤੇ, ਫਿਰ ਅਗਲੀ ਪੰਕਤੀ ਇਹੀ ਹੈ, ਅੱਖਰ ਉਹੀ ਨੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਸਵਾਮੀ ਭਰਤਰੀ ਕਹਿੰਦਾ ਹੈ ਕਿ ਕਠਿਨ ਘਾਲਣਾ ਘਾਲਣ ਤੋਂ ਬਾਅਦ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਜਿਸ ਨੇ ਆਪਣੇ ਮਨ ਰੂਪੀ ਰਿਪ ਨੂੰ ਜਿੱਤ ਲਿਆ ਹੈ। ਸਾਧ ਸੰਗਤ ਜੀ, ਰਿਪ ਮੈਨਾ ਦੁਸ਼ਮਣ ਹੁੰਦਾ ਹੈ। ਕਹਿੰਦੇ ਜਿਸ ਨੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ, ਮਨ ਰਿਪ ਜੀਤੇ, ਕਹਿੰਦੇ ਸਮਝ ਲਓ ਸਭ ਰਿਪ ਜੀਤੇ, ਉਹਨੇ ਸਾਰੇ ਦੁਸ਼ਮਣ ਜਿੱਤ ਲਏ। ਦੂਸਰੀ ਪੰਕਤੀ ਦੇ ਅੱਖਰ ਉਹੀ ਨੇ ਪਰ ਅਰਥਾਂ ਦਾ ਫਰਕ ਹੈ। ਅਗਲੀ ਪੰਕਤੀ ਚ ਫਿਰ ਲਿਖਦੇ ਨੇ ਮਨ ਰਿਪ ਜੀਤੇ, ਇੱਥੇ ਜੀਤੇ ਦਾ ਅਰਥ ਹੈ ਜਿਉਂਦਾ। ਕਹਿੰਦੇ ਜਿਸ ਦਾ ਮਨ ਰੂਪੀ ਦੁਸ਼ਮਣ ਜਿਉਂਦਾ ਹੈ ਤੇ ਸਮਝ ਲਓ ਸਭ ਰਿਪ ਜੀਤੇ, ਉਹਦੇ ਸਾਰੇ ਦੁਸ਼ਮਣ ਹੀ ਜਿਉਂਦੇ ਹਨ। ਸੋ ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪੰਡਿਤ ਜੀ ਇਸ ਮਨ ਨੂੰ ਵਸ ਕਰਨਾ ਹੈ, ਤੇ ਵਸ ਕਿਵੇਂ ਹੁੰਦਾ? ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ। ਇਸ ਲਈ ਮਹਾਰਾਜ ਕਹਿੰਦੇ ਨੇ ਸਿੱਖ ਹਜ਼ਾਰੋਂ ਤਰੇ ਹਮਾਰੇ, ਜੋ ਹਮਾਰੇ ਪਾਸ ਭਾਵ ਇਸ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਉਂਦੇ ਨੇ ਔਰ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਨੂੰ ਸੁਣ ਕੇ ਆਪਣੇ ਜੀਵਨ ਵਿੱਚ ਧਾਰਨ ਕਰਦੇ ਨੇ, ਸੇਵਾ ਸਿਮਰਨ ਔਰ ਬੰਦਗੀ ਦੁਆਰਾ ਸੰਸਾਰ ਵਿੱਚ ਵਿਚਰਦੇ ਹੋਏ ਮਹਾਰਾਜ ਕਹਿੰਦੇ ਆਪਣਾ ਭਲਾ ਕਰ ਲੈਂਦੇ ਨੇ ਔਰ ਆਪਣੇ ਸੰਗੀ ਸਾਥੀਆਂ ਨੂੰ ਵੀ ਪਾਰ ਕਰਾ ਦਿੰਦੇ ਹਨ।
ਸਤਿਨਾਮ ਜਪ ਨਿਰਹੰਕਾਰ,
ਔਰ ਸਤਿਨਾਮ ਸੱਚੇ ਨਾਮ ਵਾਹਿਗੁਰੂ ਨੂੰ ਜਪ ਕੇ ਮਹਾਰਾਜ ਕਹਿੰਦੇ ਨਿਰਹੰਕਾਰ ਹੋ ਜਾਂਦੇ ਹਨ।
ਪੰਡਿਤ ਡੂਬੇ ਗਿਣਤੀ ਮਾਹੀ,
ਮਹਾਰਾਜ ਕਹਿੰਦੇ ਜਿਹੜੇ ਪੰਡਿਤ ਲੋਕ ਹੁੰਦੇ ਨੇ ਨਾ, ਜਿਨ੍ਹਾਂ ਪਾਸ ਖੁਸ਼ਕ ਗਿਆਨ ਹੈ, ਨਾ ਸੇਵਾ ਹੈ ना सिमरन है और ना ही अंदर भावना है, ना श्रद्धा है, सिर्फ ज्ञान बहुत है। तो ये ज्ञान जिहड़ा खुशक है इहदे नाल नुकसान ही हुंदा है ना। जिस तरह कोई कल्ला ही घिओ ही खा ले तो फिर नुकसान होगा ना। इस करके फिर जिहड़े वैद लोग हुंदे ने इलाज दसदे ने, वह कहिंदे तेरा जिहड़ा रोग है खुशकी दा रोग है, ये घिओ खाना दूर तो होगा पर कल्ला घिओ तेरा नुकसान करेगा, इस करके इसनू आटे विच मिला ले, कोई पिन्नियां बना ले, कोई गुड़ विच रला ले, किसी होर चीज़ विच पा ले, किसी दुध विच पा ले, कि वह अंदर जाना चाहिए पर तरीके नाल। इउं महाराज कहिंदे जिहड़ा शास्त्रां दा इकल्ला ज्ञान ही ज्ञान है ना, इकल्ला नुकसान कर दिंदा है। इस करके इस ज्ञान दे नाल सेवा, इस ज्ञान नाल संगत, इस ज्ञान नाल बंदगी ये जरूरी है, नहीं तो कल्ला ज्ञान जिहड़ा है कहिंदे उह नुकसान कर दिंदा है। इस करके सतगुरु सच्चे पातशाह महाराज कहिंदे पंडित डूबे गिनती माही। पंडित फिर गिनतियां मिनतियां जी विचारां दे विच ही, शास्त्रां दे पाप पुन दे ख्यालां विच ही आप ही डुब जांदे हन।
और हंकार धार बह जाही,
और अपने अंदर ऐसा हंकार इन्हां दे हो जांदा है तो महाराज कहिंदे ये तां समझ लो बह जांदे हन, रुढ़ी जांदे हन।
हुण पंडित ने हिरदे विचार,
इउं सतगुरु महाराज कहिंदे हंकार दी धारा विच रुढ़ जांदे ने, हंकार दे विच विद्या दे हंकार विच जीवन बर्बाद कर लैंदे ने। ऐसे इलाही बचन, ऐसे यथार्थ बचन, ऐसी सच्चाई नूं जदों इस बेणी पंडित ने श्री गुरु अमरदास सच्चे पातशाह जीयां दी पावन रसना तो सरवण कीता है,
विद्या मह होवत हंकार,
मन दे विच इहदे विचार आ गया है, मन दे विच इहदे ख्याल आ गया है, क्योंकि सतगुरां ने कल्ला उपदेश नहीं दिता, इहदे ते तरस भी खा लिया है, मेहर दी निगाह कर दिती है, सतगुरां दा वचन हिरदे च पहुंच गया है, हुण मन विच इहनूं इह फुरना आ गया कि मैं सचमुच ही अपनी विद्या दा हंकार कर बैठा हाँ।
निरहंकार परम पद पावे,
और जो निरहंकार है उही परम पद भी पा सकता है। जिन्ना चिर अंदर अहं है उन्ना चिर उस वाहिगुरु दा अनुभव नहीं हुंदा, इस जीवात्मा दा कल्याण नहीं हो सकता।
सतनाम जप दोष निसावे,
इस करके सतनाम नू जप के सब तरह दे दोष जेड़े ने ਉਹ ਦੂਰ ਹੋ ਸਕਦੇ ਹਨ।
ਜਾਤੇ ਜਥਾ ਜੋਗ ਗੁਰਬਾਣੀ,
ਇਸ ਕਰਕੇ ਜੋ ਗੁਰੂ ਦੀ ਬਾਣੀ ਹੈ, ਜੋ ਗੁਰੂ ਦਾ ਉਪਦੇਸ਼ ਹੈ, ਇਹ ਇਸ ਬਾਣੀ ਨਾਲ, ਇਸ ਸ਼ਬਦ ਦੀ ਕਮਾਈ ਨਾਲ ਜਥਾ ਯੋਗ ਇਸ ਜੀਵਨ ਦੀ ਸਫਲਤਾ ਹੋਵੇਗੀ।
ਮੈਂ ਪਾਵਾਂ ਕਛ ਹੋਏ ਨਿਰਮਾਣੀ,
ਇਸ ਕਰਕੇ ਹੁਣ ਮੈਂ ਇਸ ਬਾਣੀ ਨੂੰ, ਇਸ ਸ਼ਬਦ ਨੂੰ ਗ੍ਰਹਿਣ ਕਰ ਲਵਾਂ ਤਾਂ ਮੇਰਾ ਜੀਵਨ ਸਫਲ ਹੋ ਜਾਏਗਾ। ਐਸਾ ਖਿਆਲ ਸਤਿਗੁਰੂ ਦੀ ਕਿਰਪਾ ਨਾਲ ਇਸ ਬੇਣੀ ਪੰਡਤ ਦੇ ਅੰਦਰ ਪੈਦਾ ਹੋਇਆ ਹੈ।
ਗੁਰ ਦਰਸ਼ਨ ਤੇ ਮਾਰਗ ਸੂਝਾ,
ਕਹਿੰਦੇ ਇਹ ਗੁਰੂ ਦੇ ਦਰਸ਼ਨਾਂ ਦਾ ਫਲ ਹੈ। ਸਾਧ ਸੰਗਤ ਜੀ, ਗੁਰੂ ਦੇ ਦਰਸ਼ਨ ਕਰਨੇ, ਸਤਿਗੁਰੂ ਨੂੰ ਦੇਖਣਾ, ਦੀਦਾਰ ਕਰਨੇ, ਕਹਿੰਦੇ ਸਤਿਗੁਰਾਂ ਦੇ ਦਰਸ਼ਨਾਂ ਨਾਲ ਹੀ ਐਸਾ ਮਨ ਤੇ ਅਸਰ ਹੋ ਜਾਂਦਾ, ਐਸੀ ਬਖਸ਼ਿਸ਼ ਮਿਲ ਜਾਂਦੀ ਹੈ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨਾਂ ਨਾਲ ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਮਾਰਗ ਸੂਝਾ, ਇਸ ਬੇਣੀ ਪੰਡਿਤ ਨੂੰ ਜੋ ਸਹੀ ਮਾਰਗ ਹੈ ਉਹ ਸੁੱਝ ਗਿਆ ਹੈ। ਜਿਵੇਂ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ ਕਿ ਐਸਾ ਗੁਰ ਵਡਭਾਗੀ ਪਾਇਆ, ਕਹਿੰਦੇ ਐਸਾ ਗੁਰੂ ਇਸ ਜਗਿਆਸੂ ਨੇ, ਇਸ ਸੇਵਕ ਨੇ ਵੱਡਿਆਂ ਭਾਗਾਂ ਨਾਲ ਪ੍ਰਾਪਤ ਕੀਤਾ ਹੈ, ਜਿਸ ਗੁਰੂ ਨੇ ਭੁੱਲਾ ਮਾਰਗ ਜਿਹਨੇ ਬਤਾਇਆ, ਭੁੱਲੇ ਹੋਏ ਨੂੰ ਸੱਚ ਦਾ ਮਾਰਗ ਜੋ ਦੱਸਣ ਵਾਲਾ ਗੁਰੂ ਹੈ, ਕਹਿੰਦੇ ਜਗਿਆਸੂ ਨੇ ਐਸੇ ਗੁਰੂ ਨੂੰ ਵੱਡਿਆਂ ਭਾਗਾਂ ਨਾਲ ਪ੍ਰਾਪਤ ਕਰ ਲਿਆ ਹੈ।
ਭਇਓ ਦੀਨ ਉਪਦੇਸ਼ ਹੈ ਬੂਝਾ,
ਇਉਂ ਕਹਿੰਦੇ ਜਦੋਂ ਦੀਨ ਹੋਇਆ, ਮਨ ਕਰਕੇ ਨਿਮਾਣਾ ਹੋ ਗਿਆ ਤੇ ਸਤਿਗੁਰੂ ਦੇ ਉਪਦੇਸ਼ ਦੀ ਸਮਝ ਆ ਗਈ ਹੈ।
ਮੈਂ ਵਿਦਿਆ ਬਹੁ ਪਠੀ ਵਿਚਾਰੇ,
ਔਰ ਮਨ ਵਿੱਚ ਖਿਆਲ ਬਣਾਇਆ ਤੇ ਸਤਿਗੁਰਾਂ ਦੇ ਸਨਮੁਖ ਕਹਿੰਦਾ ਹੈ, ਸੱਚੇ ਪਾਤਸ਼ਾਹ ਜੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ, ਮੈਂ ਬਹੁਤ ਵਿਦਿਆ ਪੜ੍ਹ ਚੁੱਕਾ ਹਾਂ।
ਕਿਉਂ ਤਿਉਂ ਮਮ ਔਰ ਵਧਿਓ ਹੰਕਾਰ,
ਔਰ ਜਿਵੇਂ ਜਿਵੇਂ ਮੈਂ ਵਿਦਿਆ ਪੜ੍ਹਦਾ ਗਿਆ, ਹਾਲਾਂਕਿ ਵਿਦਿਆ ਦੇ ਨਾਲ ਨਿਮਰਤਾ ਆਉਣੀ ਚਾਹੀਦੀ ਸੀ, ਵਿਦਿਆ ਨਾਲ ਅਹੰਕਾਰ ਦੂਰ ਹੋਣਾ ਚਾਹੀਦਾ ਸੀ। ਵਿਦਿਆ ਤਾਂ ਬਹੁਤ ਉੱਚੀ ਅਵਸਥਾ ਤੇ ਲੈ ਜਾਂਦੀ ਹੈ, ਹਿਤੋਪਦੇਸ਼ ਮਿੱਤਰ ਲਾਭ ਅੰਦਰ ਜੋ ਪੰਡਿਤ ਵਿਸ਼ਨੂੰ ਦੱਤ ਜੀ ਨੇ ਲਿਖਿਆ ਵੀ ਹੈ, ਵਿਦਿਆ ਦਧਾਤੀ ਵਿਨਯਮ। ਵਿਦਿਆ ਤਾਂ ਨਿਮਰਤਾ ਦਿੰਦੀ ਹੈ, ਵਿਨਿਆ ਦਹਾਤੀ ਪਾਤਰਤਾ। ਜਦੋਂ ਨਿਮਰਤਾ ਆ ਜਾਏ ਫਿਰ ਕਹਿੰਦੇ ਇਹ ਪਾਤਰ ਬਣ ਜਾਂਦਾ, ਅਧਿਕਾਰੀ ਬਣ ਜਾਂਦਾ ਹੈ। ਪਾਤਰ ਤੋਂ ਧਨਮਾਪਨੋਤੀ, ਜਦੋਂ ਅਧਿਕਾਰੀ ਬਣ ਜਾਏ ਫਿਰ ਨਾਮ ਧਨ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦੋਂ ਨਾਮ ਧਨ ਮਿਲ ਜਾਏ ਕਹਿੰਦੇ ਧਨਾ ਧਰਮਮ ਤਤਾ ਸੁਖਮ, ਫਿਰ ਆਤਮਕ ਸੁੱਖ ਵਿੱਚ ਪਹੁੰਚ ਜਾਂਦਾ ਹੈ। ਇਉਂ ਕਹਿੰਦੇ ਵਿਦਿਆ ਤਾਂ ਇੱਕ ਆਤਮਕ ਸੁੱਖ ਤੱਕ ਲਿਜਾਉਣ ਦਾ ਸਾਧਨ ਹੈ। ਪਰ ਇਹ ਕਹਿੰਦਾ ਮਹਾਰਾਜ ਮੇਰੀ ਐਸੀ ਮਾੜੀ ਕਿਸਮਤ ਹੈ, ਇਸ ਵਿਦਿਆ ਨਾਲ ਤਾਂ ਮੈਂ ਹੰਕਾਰੀ ਬਣ ਗਿਆ।
ਜਾਂਤੇ ਹਰ ਕੀ ਭਗਤ ਨਾ ਹੋਈ,
ਇਸ ਕਰਕੇ ਮੇਰੇ ਪਾਸੋਂ ਵਾਹਿਗੁਰੂ ਦੀ ਪ੍ਰਮਾਤਮਾ ਦੀ ਬੰਦਗੀ ਨਹੀਂ ਹੋ ਸਕੀ।
ਕਰਦ ਰਹੋ ਖੱਟ ਕਰਮ ਜੇ ਸੋਈ,
ਮੈਂ 6 ਕਰਮ ਜਿਹੜੇ ਖੱਟ ਕਰਮ ਉਹੀ ਕਰਦਾ ਰਿਹਾ, ਸ਼ਾਸਤਰਾਂ ਦੇ ਕਹੇ ਹੋਏ। ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, ਦਾਨ ਦੇਣਾ ਤੇ ਲੈਣਾ, ਯੱਗ ਕਰਨਾ ਤੇ ਕਰਾਉਣਾ, ਇਹਨਾਂ ਖੱਟ ਕਰਮਾਂ ਚ ਹੀ ਫਸ ਕੇ ਹੰਕਾਰੀ ਹੋਇਆ ਰਿਹਾ।
ਚਰਚਾ ਕਰ ਮਿਥਿਆ ਅਭਿਮਾਨੀ,
ਚਰਚਾ ਕਰਦਾ ਰਿਹਾ ਤੇ ਮਿਥਿਆ ਝੂਠਾ ਹੀ ਅਭਿਮਾਨ ਧਾਰਨ ਕਰਦਾ ਰਿਹਾ।
ਸਤਸੰਗਤ ਪ੍ਰਭ ਭੁਗਤ ਨਾਮ ਜਾਨੀ,
ਔਰ ਇਸ ਕਰਕੇ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਪਰਾ ਭਗਤੀ ਨੂੰ ਜਾਣਿਆ ਹੀ ਨਹੀਂ ਹੈ।
ਤੁਮਰੇ ਬਚਨ ਪ੍ਰਤਾਪ ਮੈਂ ਜਾਣਿਓ,
ਇਸ ਕਰਕੇ ਤੁਹਾਡੇ ਬਚਨਾਂ ਦੀ ਸ਼ਕਤੀ ਨਾਲ, ਤੁਹਾਡੇ ਬਚਨਾਂ ਦੇ ਪ੍ਰਤਾਪ ਨਾਲ ਸਤਿਗੁਰੂ ਜੀਓ ਮੈਨੂੰ ਇਹ ਸੂਝ ਆ ਚੁੱਕੀ ਹੈ।
ਕਟ ਹੋ ਕਰਨਾ ਕਰੋ ਦਿਹੋ ਉਪਦੇਸ਼,
ਇਸ ਕਰਕੇ ਹੁਣ ਆਪ ਜੀ ਕਰੁਣਾ ਕਰੋ, ਦਇਆ ਕਰੋ, ਮੈਨੂੰ ਐਸਾ ਉਪਦੇਸ਼ ਦੇਵੋ ਮੇਰੀ ਅੰਦਰ ਦਾ ਅਹੰਕਾਰ ਦੂਰ ਹੋਵੇ, ਮੇਰਾ ਅੰਤਸ਼ਕਰਨ ਹਿਰਦਾ ਸ਼ੁੱਧ ਹੋਵੇ ਔਰ ਆਤਮਾ ਦਾ ਗਿਆਨ ਪ੍ਰਾਪਤ ਹੋ ਸਕੇ।
ਕਾਟੋ ਮੇਰੇ ਮਹਾ ਕਲੇਸ਼,
ਮੇਰੇ ਜੋ ਮਹਾ ਵੱਡੇ ਕਲੇਸ਼ ਨੇ, 5 ਕਲੇਸ਼ ਨੇ। ਮਹਾਰਾਜ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ, ਰਾਗ ਦਵੈਸ਼ ਅਵਿਦਿਆ ਅਸਿਮਤਾ ਤੇ ਅਭਿਨਿਵੇਸ਼। ਇਹ 5 ਵੱਡੇ ਕਲੇਸ਼ ਮੰਨੇ ਨੇ ਵਿਦਵਾਨਾਂ ਨੇ। ਇਹ ਕਹਿੰਦਾ ਮਹਾਰਾਜ ਇਹ ਮੇਰੇ 5 ਕਲੇਸ਼ ਜਿਹੜੇ ਨੇ ਇਹਨਾਂ ਦੀ ਨਿਵਰਤੀ ਕਰਾ ਦਿਓ ਜੀ।
ਮਨ ਮਹਿ ਬਸ ਆਵੈ ਤਿਸੁ ਰੀਤ,
ਹੁਣ ਕਿਰਪਾ ਕਰਕੇ ਵੀ ਦੱਸ ਦਿਓ ਇਹ ਮਨ ਕਿਸ ਤਰ੍ਹਾਂ ਵਸ ਆਉਂਦਾ ਹੈ।
ਕਾਮ ਕ੍ਰੋਧ ਹੰਕਾਰੀ ਨੀਤ,
ਜੋ ਮਨ ਕਾਮੀ ਕ੍ਰੋਧੀ ਤੇ ਹੰਕਾਰੀ ਬਣਿਆ ਹੋਇਆ ਨਿਤ ਪ੍ਰਤੀ,
ਜਿਸ ਤੇ ਮੇਰੇ ਮਨ ਸ਼ੁੱਧ ਹੋਏ,
ਐਸੀ ਕਿਰਪਾ ਕਰੋ, ਐਸਾ ਉਪਦੇਸ਼ ਦਿਓ ਜਿਸ ਨਾਲ ਮੇਰਾ ਮਨ, ਮੇਰੀਆਂ ਵ੍ਰਿਤੀਆਂ ਬਿਲਕੁਲ ਸ਼ੁੱਧ ਹੋ ਸਕਣ।
ਕਿਰਪਾ ਕਰੋ ਸਿੱਖਿਆ ਦਿਓ ਸੋਏ,
ਇਸ ਕਰਕੇ ਉਹ ਸਿੱਖਿਆ ਮੈਨੂੰ ਦੇਵੋ ਜਿਸ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਮੈਂ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਕਰਾਂ, ਆਪਣਾ ਜੀਵਨ ਸਫਲ ਕਰ ਸਕਾਂ।
ਬੇਣੀ ਕੀ ਬਿਨਤੀ ਸੁਣ ਸ਼੍ਰੋਣ,
ਆਪਣੇ ਕੰਨਾਂ ਚ ਬੇਣੀ ਪੰਡਿਤ ਦੇ ਇਹਨਾਂ ਬਚਨਾਂ ਨੂੰ ਸਰਵਣ ਕਰਕੇ,
ਬੋਲੇ ਸਤਿਗੁਰ ਕਰੁਣਾ ਭਾਉਣ,
ਭਾਉਣ ਮੈਂ ਨਾ ਘਰ। ਕਹਿੰਦੇ ਜੋ ਕਰੁਣਾ ਦੇ, ਦਇਆ ਦੇ, ਤਰਸ ਦੇ ਘਰ ਨੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ, ਇਸ ਬੇਣੀ ਦੇ ਬਚਨਾਂ ਨੂੰ ਸੁਣ ਕੇ ਤਰਸ ਦੇ ਘਰ ਵਿੱਚ ਆਏ, ਰਹਿਮਤ ਦੇ ਘਰ ਵਿੱਚ ਆ ਕੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਇਹ ਬਚਨ ਉਚਾਰਨ ਕੀਤੇ।
ਜਿਸ ਤੇ ਮਨ ਵਿਕਾਰ ਕਰ ਨਾਸ਼,
ਕਹਿੰਦੇ ਜਿਨ੍ਹਾਂ ਬਚਨਾਂ ਨਾਲ ਸਭ ਤਰ੍ਹਾਂ ਦੇ ਮਨ ਦੇ ਵਿਕਾਰ ਨਾਸ਼ ਹੋ ਜਾਂਦੇ ਨੇ।
ਭਇਓ ਵਿਸਾਲ ਸੁਰਦੈ ਪ੍ਰਕਾਸ਼,
ਕਹਿੰਦੇ ਇਹਨਾਂ ਬਚਨਾਂ ਨਾਲ ਹਿਰਦੇ ਵਿੱਚ ਪ੍ਰਕਾਸ਼ ਹੋ ਜਾਂਦਾ, ਵਿਕਾਰ ਨਾਸ਼ ਹੋ ਜਾਂਦੇ ਨੇ, ਅੰਤਸ਼ਕਰਨ ਜਿਹੜਾ ਬਿਲਕੁਲ ਸ਼ੁੱਧ ਹੋ ਜਾਂਦਾ ਹੈ। ਐਸੇ ਬਚਨ ਆਪਣੇ ਸੁਭਾਈ ਮਨ ਮੁਖ ਤੋਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਉਚਾਰਨ ਕੀਤੇ। ਜੋ ਬਚਨ, ਜੋ ਸ਼ਬਦ ਸੱਚੇ ਪਾਤਸ਼ਾਹ ਜੀਆਂ ਨੇ ਬੇਣੀ ਪੰਡਿਤ ਦੇ ਪ੍ਰਥਾਏ ਉਚਾਰਨ ਕੀਤਾ, ਇਹ ਪਾਵਨ ਸ਼ਬਦ ਮਲਾਰ ਰਾਗ ਅੰਦਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ ਮੌਜੂਦ ਹੈ, ਦਰਜ ਹੈ। ਔਰ ਇਹ ਸ਼ਬਦ ਦੀ ਵਿਚਾਰ ਆਪਾਂ ਅਗਲੇ ਸਮੇਂ ਵਿੱਚ ਸਰਵਣ ਕਰਾਂਗੇ। ਬੇਣੀ ਪੰਡਿਤ ਨੂੰ ਇਹ ਇਲਾਹੀ ਉਪਦੇਸ਼ ਦਿੰਦੇ ਆ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ। ਗੁਰੂ ਚਰਨਾਂ ਚ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ, ਆਪ ਜੀਆਂ ਦੇ ਸਨਮੁਖ ਬੈਠ ਕੇ ਜੋ ਪੜ੍ਹਿਆ ਸੁਣਿਆ, ਪੜ੍ਹੀ ਸੁਣੀ ਵਿਚਾਰ ਹਿਰਦੇ ਵਸੇ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਤੋਂ ਸਮਤ ਬਖਸ਼ਣੀ ਜੀ। ਆਓ 2 ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਬੇਣੀ ਕੀ ਬਿਨਤੀ ਸੁਣ ਸ਼੍ਰੋਣ, ਬੋਲੇ ਸਤਿਗੁਰੂ ਕਿਰਪਾ ਕਰੁਣਾ ਪਾਉਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿ